And now, News Takeaway.
ਐਫਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ ਗੁੱਡ ਮਾਰਨਿੰਗ।
ਵਿਜੇ ਜੀ ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਚੰਨ ਵਰਗੇ ਵਾਸੂ ਜੀ ਆ ਗਏ
ਤੇ ਸਵੇਰ ਸਵੇਰ ਚੰਨ ਚੜਾਇਆ ਹੈ।
ਹੋਰ ਕਿੱਦਾਂ?
ਬਹੁਤ ਵਧੀਆ ਜੀ। ਹਾਊ ਇਜ਼ ਯੋਰ ਵੀਕਐਂਡ ਵਿਜੇ ਜੀ?
ਵਧੀਆ ਸੀ ਵਾਸੂ ਜੀ, ਠੀਕ ਠਾਕ ਹੈ। ਵਧੀਆ ਵਧੀਆ। ਸਵੇਰੇ ਸਵੇਰੇ ਚੰਨ ਚੜਾਇਆ। ਅੱਜ ਵਾਸੂ ਜੀ ਤੁਸੀਂ ਸੁਣਦੇ ਹੀ ਹੋਣੇ ਹੈ ਨਾ, ਅੱਜ ਮੂਨ ਲੈਂਡਿੰਗ ਦਾ ਦਿਨ ਹੈ ਨਾ, 20-21 ਜੁਲਾਈ ਨੂੰ ਸੀਗਾ। ਪਰ ਦੇਖ ਲਓ ਜਿਹੜਾ ਕੰਮ 1972 ਚ ਹੋ ਗਿਆ, ਹੁਣ ਉਹ ਦੁਬਾਰਾ ਤੋਂ ਰੈਪਲੀਕੇਟ ਕਰ ਸਕਣਾ ਕਿੰਨਾ ਔਖਾ ਹੋਇਆ ਪਿਆ। 1972 ਤੱਕ ਹੋਇਆ ਸੀ ਨਾ, ਬਿਟਵੀਨ 1969 ਐਂਡ 1972 ਜਿਹੜੇ ਮੂਨ ਮਿਸ਼ਨਸ ਹੋਏ, ਪਰ ਹੁਣ ਦੁਬਾਰਾ ਤੋਂ ਉਹੀ ਮਿਸ਼ਨ ਰੈਪਲੀਕੇਟ ਕਰ ਸਕਣਾ। ਐਤਕੀ ਪਰਪਸ ਵੱਖਰਾ। ਵੈਸੇ
ਤੁਸੀਂ ਦੇਖ ਲਓ, ਅਲਟੀਮੇਟਲੀ ਇਟ ਆਲ ਬੋਇਲਸ ਡਾਊਨ ਟੂ ਪੋਲੀਟੀਕਲ ਵਿਲ।
ਹਾਂ,
ਕੋਈ ਵੀ ਕੰਮ ਜਿਹੜਾ ਹੈਗਾ ਉਹ ਕਰਨਾ ਜੇ ਸਰਕਾਰਾਂ ਚਾਹੁਣ
ਤਾਂ
ਕਰ ਸਕਦੀਆਂ ਨੇ।
1961 ਦੇ ਵਿੱਚ ਉਦੋਂ ਅਮਰੀਕਨ ਪ੍ਰੈਜ਼ੀਡੈਂਟ ਨੇ ਕਿਹਾ ਸੀ ਕਿ ਇਹ ਦਹਾਕੇ ਦੇ ਖਤਮ ਹੋਣ ਤੋਂ ਪਹਿਲਾਂ ਵੀ ਵਿਲ ਪੁੱਟ ਅ ਮੈਨ ਔਨ ਦ ਮੂਨ,
ਕਿਉਂਕਿ ਉਦੋਂ ਸਪੇਸ ਜਿਹੜੀ ਰੇਸ ਚੱਲੀ ਹੋਈ ਸੀ
ਜੀ।
ਸੋ ਉਹ ਜਦੋਂ ਰੇਸ ਜਿਹੜੀ ਚੱਲੀ ਹੈ ਉਹਦੇ ਤਹਿਤ ਜੋ ਸਰਕਾਰਾਂ ਨੇ ਕਿਹਾ ਕਿ ਆਪਾਂ ਕਰਨਾ, ਤੇ ਫਿਰ ਹੋ ਗਿਆ। ਟੈਕਨੋਲੋਜੀ ਸੀ ਨਹੀਂ ਸੀ, ਜਦੋਂ ਪੋਲੀਟੀਕਲ ਵਿਲ ਆ ਕੁਝ ਵੀ ਹੋ ਸਕਦਾ। ਪਾਈਪ ਲਾਈਨ ਵਿਛਾਉਣੀ ਆ, ਕੁਝ ਵੀ ਕਰਨਾ, ਪੋਲੀਟੀਕਲ ਵਿਲ ਚਾਹੀਦੀ।
21 ਜੁਲਾਈ ਤੱਕ ਦਾ ਵਾਸੂ ਜੀ, ਪਹਿਲਾਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਆਪਣੇ ਆਪ ਨੂੰ ਟੀਚਾ ਦਿੱਤਾ ਹੋਇਆ ਸੀ ਕਿ ਅਮਰੀਕਾ ਦੇ ਨਾਲ ਟ੍ਰੇਡ ਡੀਲ ਕਰ ਲੈਣੀ ਆ। 21 ਜੁਲਾਈ ਅੱਜ ਆ, ਪਰ ਸਾਨੂੰ ਪਿਛਲੇ ਦਿਨਾਂ ਦੇ ਵਿੱਚ ਇਹ ਗੱਲ ਐਂਪਲੀ ਕਲੀਅਰ ਹੋ ਗਈ ਸੀ ਕਿ 21 ਜੁਲਾਈ ਨਹੀਂ, ਹੁਣ ਤਾਂ ਉਹ ਡੈਡਲਾਈਨ ਸ਼ਿਫਟ ਹੋ ਕੇ 1 ਅਗਸਤ ਦੀ ਹੋ ਗਈ ਹੈ, ਕਿਉਂਕਿ ਟਰੰਪ ਨੇ ਹੁਣੇ ਧਮਕੀ ਦਿੱਤੀ ਹੋਈ ਆ ਕਿ ਜੇ ਕੈਨੇਡਾ ਦੇ ਨਾਲ ਟ੍ਰੇਡ ਡੀਲ ਨਹੀਂ ਹੋ ਪਾਉਂਦੀ, ਜਾਂ ਨਹੀਂ ਟ੍ਰੇਡ ਡੀਲ ਤਾਂ ਗੱਲ ਹੀ ਨਾ ਕੀਤੀ, ਮੈਂ ਕਿਹਾ 1 ਅਗਸਤ ਤੋਂ ਕੈਨੇਡਾ ਦੇ ਉੱਪਰ 35% ਟੈਰਿਫ ਲੱਗੇਗਾ। ਇਸੇ ਤਰ੍ਹਾਂ ਦੇ ਟੈਰਿਫ ਦੀਆਂ ਜਿਹੜੀਆਂ ਹਿਸਾਬ ਕਿਤਾਬ ਹੈਗਾ ਵੱਖੋ ਵੱਖਰੇ ਮੁਲਕਾਂ ਨਾਲ ਚੱਲ ਰਿਹਾ। ਅਤੇ ਵਾਸੂ ਜੀ, ਅੱਜ 21 ਜੁਲਾਈ ਹੋ ਗਈ, 1 ਅਗਸਤ ਵੀ ਕੋਈ ਬਹੁਤੀ ਦੂਰ ਰਹੀ ਨਹੀਂ। ਇੰਝ ਪ੍ਰਤੀਤ ਹੁੰਦਾ ਪਿਆ ਕਿ ਜਿਹੜਾ ਇੱਕ ਲੈਵਲ ਆਫ ਕੰਸਰਨ ਹੈਗਾ ਅਮੰਗ ਕੈਨੇਡੀਅਨ ਪੋਲੀਟੀਸ਼ੀਅਨਸ, ਭਾਵੇਂ ਉਹ ਸੂਬਾਈ ਪੱਧਰ ਦੇ ਹੋਣ, ਫੈਡਰਲ ਲੈਵਲ ਦੇ ਹੋਣ, ਉਹ ਹੁਣ ਥੋੜ੍ਹਾ ਵਾਧਾ ਜਾ ਰਿਹਾ ਇਸ ਗੱਲ ਨੂੰ ਲੈ ਕੇ। ਹੁਣ ਕਿਸੇ ਨੂੰ ਕੋਈ ਮੇਰੇ ਖਿਆਲ ਸ਼ੱਕ ਸ਼ੁਬਾ ਨਹੀਂ ਵੀ ਟੈਰਿਫ ਤਾਂ ਲੱਗਿਆ ਰਹੂਗਾ ਕੁਝ ਨਾ ਕੁਝ।
ਪ੍ਰਾਈਮ ਮਿਨਿਸਟਰ ਨੇ ਆਪ ਹੀ ਕੰਸੀਡ ਕਰਤਾ ਕਿ ਹੁਣ ਕੋਈ ਵੀ ਜਿਹੜੀ ਸਾਡੀ ਡੀਲ ਹੋਏਗੀ, ਜੇ 1 ਅਗਸਤ ਤੱਕ ਹੋਣੀ ਹੈ, ਪਤਾ ਨਹੀਂ ਨਹੀਂ ਹੋਣੀ, ਜਿਹੜੀ ਵੀ ਕੋਈ ਡੀਲ ਹੋਏਗੀ ਜਦੋਂ ਵੀ ਹੋਏਗੀ, ਉਹਦੇ ਵਿੱਚ ਲੱਗਦਾ ਨਹੀਂ ਵੀ ਸਾਰੀਆਂ ਟੈਰਿਫ ਹਟ ਜਾਣਗੀਆਂ। ਉਹਨਾਂ ਨੇ ਕਿਹਾ ਸੀ ਦੇਅਰ ਇਜ਼ ਲਿਟਲ ਐਵੀਡੈਂਸ। ਲਿਟਲ ਐਵੀਡੈਂਸ ਮਤਲਬ ਨੋ ਐਵੀਡੈਂਸ,
ਨੋ ਐਵੀਡੈਂਸ।
ਸੋ ਅ ਲਿਟਲ ਐਵੀਡੈਂਸ ਨਹੀਂ, ਇਟਸ ਲਿਟਲ ਐਵੀਡੈਂਸ, ਫਰਕ ਆ। ਸੋ ਉਹਨਾਂ ਨੇ ਕਿਹਾ ਵੀ ਆਲਮੋਸਟ ਨੋ ਐਵੀਡੈਂਸ ਕਿ ਇਹਦੇ ਵਿੱਚ ਸਾਡੀ ਜਿਹੜੀ ਡੀਲ ਹੋਏਗੀ, ਇਟ ਵਿਲ ਹੈਵ ਨੋ ਟੈਰਿਫਸ, ਉਹਦਾ ਕੋਈ ਸਬੂਤ ਨਹੀਂ ਹੈ। ਮਤਲਬ ਟੈਰਿਫਸ ਕੋਈ ਨਾ ਕੋਈ ਲੱਗੀਆਂ ਰਹਿਣਗੀਆਂ। ਉਸ ਤੋਂ ਬਾਅਦ ਅਸੀਂ ਪਹਿਲਾਂ ਮੰਨੀ ਬੈਠੇ ਸੀ ਵੀ 21 ਜੁਲਾਈ ਤੱਕ ਡੀਲ ਹੋ ਹੀ ਜਾਣੀ ਆ, ਅਸੀਂ ਆਪਣੇ ਆਪ ਹੀ ਮੰਨ ਲਿਆ ਕਿ ਜੀ ਹੁਣ ਉਹ 1 ਅਗਸਤ ਤੱਕ ਹੋਏਗੀ, ਅਤੇ ਡੋਨਲਡ ਟਰੰਪ ਨੇ ਕਦੇ ਇੱਦਾਂ ਕਿਹਾ ਨਹੀਂ, ਅਮਰੀਕਾ ਵਾਲੇ ਪਾਸਿਓਂ ਕਦੇ ਅਸੀਂ ਇਹ ਸੁਣਿਆ ਨਹੀਂ ਵੀ 1 ਅਗਸਤ ਕੋਈ ਡੈਡਲਾਈਨ ਆ। ਇਨਫੈਕਟ ਉਹਨਾਂ ਦੇ ਜਿਹੜੇ ਬੰਦੇ ਨੇ ਉਹ ਕਹਿੰਦੇ ਰਹਿੰਦੇ ਵੀ ਅਸੀਂ 1 ਅਗਸਤ ਨੂੰ ਜ਼ਿਆਦਾ ਇਸ ਡੀਲ ਨੈਗੋਸੀਏਸ਼ਨ ਵਾਸਤੇ ਅਸੀਂ ਉਹਨੂੰ ਇੱਕ ਡੈਡਲਾਈਨ ਮੰਨ ਕੇ ਨਹੀਂ ਚੱਲਾਂਗੇ, ਉਹ 'ਤੇ ਜ਼ਿਆਦਾ ਫੋਕਸ ਨਾ ਕਰੋ, ਪਰ ਡੀਲ ਨਾਲ ਆਪਾਂ ਸੰਬੰਧੀ ਗੱਲਬਾਤ ਕਰਦੇ ਰਹਾਂਗੇ। ਹੁਣ ਕੱਲ੍ਹ ਵੀਕਐਂਡ 'ਤੇ ਹਾਵਰਡ ਲਟਨਿਕ ਨੇ ਜਿਹੜੀ ਇੱਕ ਮੀਡੀਆ ਇੰਟਰਵਿਊ ਦਿੱਤੀ ਹੈ, ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਵੀ ਦੇਖੋ ਵੀ ਅਸੀਂ ਟੈਰਿਫ ਤਾਂ ਹਟਾ ਸਕਦੇ ਹਾਂ ਵੀ ਜੇ ਕੈਨੇਡਾ ਆਪਣੀ ਮਾਰਕੀਟ US ਪ੍ਰੋਡਕਟਸ ਵਾਸਤੇ ਖੋਲ੍ਹੇ। ਅਤੇ ਫਿਰ ਉਹਨਾਂ ਨੂੰ ਪੁੱਛਿਆ ਗਿਆ ਟ੍ਰੇਡ ਨੈਗੋਸੀਏਸ਼ਨ ਬਾਰੇ, ਕਿਉਂਕਿ ਜਿਹੜੀ USMCA ਦੀ ਰੀਨੈਗੋਸੀਏਸ਼ਨ ਹੋਣੀ ਆ, ਕਹਿੰਦੇ ਉਹ ਤਾਂ ਅਗਲੇ ਸਾਲ ਹੋਣੀ ਆ, ਅਤੇ ਕਹਿੰਦੇ ਇੱਦਾਂ ਦੀ ਗੱਲ ਨਹੀਂ ਵੀ ਟ੍ਰੇਡ ਡੀਲ ਆਪਣੀ ਹੋ ਹੀ ਨਹੀਂ ਸਕਦੀ, ਹੋ ਸਕਦੀ ਆ। ਉਹਨਾਂ ਕਿਹਾ ਅਜੇ ਵੀ ਬੜਾ ਸਮਾਨ ਹੈਗਾ ਜਿਹੜਾ ਟੈਰਿਫ ਲਈ ਆ ਵੀ ਰਿਹਾ
ਜੀ। ਜਾਂ ਜਦੋਂ ਉਹਨਾਂ ਨੂੰ ਸਪੈਸੀਫਿਕਲੀ ਇਹ ਪੁੱਛਿਆ ਗਿਆ ਨਾ ਵੀ ਜੇ 1 ਅਗਸਤ ਤੱਕ ਹੁਣ ਕੋਈ ਗੱਲ ਨਹੀਂ ਬਣਦੀ ਤਾਂ ਕੀ ਅਮਰੀਕਾ ਅਤੇ ਕੈਨੇਡਾ ਵਿਚਕਾਰ ਜਿਹੜਾ ਫਰੀ ਟ੍ਰੇਡ ਵਾਲਾ ਹਿਸਾਬ ਚੱਲਦਾ, ਕੀ ਉਹ ਇਫੈਕਟਿਵਲੀ ਖਤਮ ਹੋ ਜਾਏਗਾ? ਉਹ ਕਹਿੰਦੇ ਖਤਮ ਹੋ ਨਹੀਂ ਸਕਦਾ। USMCA ਕਹਿੰਦੇ ਸਾਡਾ ਬਹੁਤ ਵਧੀਆ ਐਗਰੀਮੈਂਟ ਆ ਇੱਕ, ਉਹਦੇ ਵਿੱਚ ਲਗਭਗ 75% ਸਮਾਨ ਜਿਹੜਾ ਕੈਨੇਡਾ ਵੱਲੋਂ ਅਮਰੀਕਾ ਨੂੰ ਭੇਜਿਆ ਜਾਂਦਾ ਉਹ 'ਤੇ ਆਲਰੇਡੀ ਟੈਰਿਫ ਫਰੀ ਆਉਂਦਾ ਪਿਆ, ਕਹਿੰਦੇ ਉਹ 'ਤੇ ਤਾਂ ਕੋਈ ਸਮੱਸਿਆ ਹੈ ਹੀ ਨਹੀਂ। ਪਰ ਜਿਹੜੀ ਤੁਸੀਂ ਗੱਲ ਕੀਤੀ ਨਾਲ ਹੀ ਅਮਰੀਕਾ ਦੇ ਕਾਮਰਸ ਸੈਕਟਰੀ ਨੇ ਹਾਵਰਡ ਲਟਨਿਕ, ਉਹਨਾਂ ਨੇ ਇਹੀ ਕਿਹਾ ਵੀ ਜੇ ਕੈਨੇਡਾ ਆਪਣੀ ਮਾਰਕੀਟ ਸਾਡੇ ਹੋਰ ਚੀਜ਼ਾਂ ਵਾਸਤੇ ਖੋਲ੍ਹੇ ਤਾਂ ਦੇਖਦੇ ਹਾਂ। ਬਸ ਜੀ, ਅੱਜ ਹੁਣ ਇਸੇ ਹੀ ਚੀਜ਼ ਨੂੰ ਲੈ ਕੇ ਮੀਟਿੰਗ ਓਨਟੈਰੀਓ ਦੇ ਵਿੱਚ ਵੀ ਹੋ ਰਹੀ ਹੈ। ਓਨਟੈਰੀਓ ਦੇ ਪ੍ਰੀਮੀਅਰ ਡੱਗ ਫੋਰਡ ਵੱਲੋਂ ਇੱਕ ਮੀਟਿੰਗ, 3 ਦਿਨਾਂ ਦੀ ਇਹ ਮੀਟਿੰਗ ਹੋਸਟ ਕੀਤੀ ਜਾ ਰਹੀ ਆ, ਜਿਹਦੇ ਵਿੱਚ ਸਾਰੇ ਪ੍ਰੀਮੀਅਰ ਅਤੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਵੀ ਹਿੱਸਾ ਲੈ ਰਹੇ ਨੇ।
ਸੋ ਪ੍ਰਾਈਮ ਮਿਨਿਸਟਰ ਕੱਲ੍ਹ ਉੱਥੇ ਜਾਣਗੇ, ਬਾਕੀ ਜਿਹੜੇ 3 ਦਿਨ ਹੈਗੇ ਉਹ ਪ੍ਰੀਮੀਅਰਸ ਆਪਸ ਦੇ ਵਿੱਚ ਵਿਚਾਰ ਵਟਾਂਦਰੇ ਕਰਨਗੇ। ਅੱਜ ਸਾਰੇ ਪ੍ਰੀਮੀਅਰਸ ਨੇ ਇੰਡੀਜਨਸ ਲੀਡਰਸ ਦੇ ਨਾਲ ਮੁਲਾਕਾਤਾਂ ਕਰਨੀਆਂ ਨੇ, ਕਿਉਂਕਿ ਸਾਨੂੰ ਪਤਾ ਕਿ ਪਿਛਲੇ ਦਿਨ ਹੀ ਪ੍ਰਾਈਮ ਮਿਨਿਸਟਰ ਨੇ ਵੀ ਇਹ ਜਿਹੜੀ ਸੀਰੀਜ਼ ਆਫ ਮੀਟਿੰਗ ਸ਼ੁਰੂ ਕੀਤੀ ਸਟਾਰਟਿੰਗ ਵਿਦ ਫਸਟ ਨੇਸ਼ਨ ਲੀਡਰਸ, ਕਿਉਂਕਿ ਹੁਣ ਜਿਹੜੇ ਇਨਫਰਾਸਟ੍ਰਕਚਰ ਸੰਬੰਧੀ ਜਿਹੜੇ ਬਦਲਾਅ ਕੀਤੇ ਜਾ ਰਹੇ ਨੇ, ਪ੍ਰੋਜੈਕਟਸ ਨੂੰ ਫਾਸਟ ਟਰੈਕ ਕਰਨ ਦੀ ਜਿਹੜੀ ਇੱਕ ਪੋਲੀਟੀਕਲ ਵਿਲ ਦੇ ਚੱਲਦੇ ਇੱਕ ਜਿਹੜੀ ਮੁਹਿੰਮ ਛਿੜੀ ਹੋਈ ਆ ਸਾਡੇ ਮੁਲਕ ਦੇ ਵਿੱਚ, ਉਹਨੂੰ ਲੈ ਕੇ ਇੰਡੀਜਨਸ ਭਾਈਚਾਰੇ ਥੋੜੇ ਜਿਹੇ ਚਿੰਤਤ ਨੇ, ਥੋੜੇ ਕੰਸਰਨ ਨੇ, ਥੋੜੇ ਐਂਕਸ਼ੀਅਸ ਨੇ। ਸੋ ਉਹਨਾਂ ਦੇ ਕੰਸਰਨਸ ਨੂੰ, ਉਹਨਾਂ ਦੀ ਐਂਗਜ਼ਾਇਟੀਜ਼ ਨੂੰ ਥੋੜਾ ਜਿਹਾ ਐਡਰੈਸ ਕਰਨ ਵਾਸਤੇ ਇਹ ਮੀਟਿੰਗਸ ਕੀਤੀਆਂ ਜਾ ਰਹੀਆਂ ਨੇ। ਸੋ ਅੱਜ ਸਾਰੇ ਪ੍ਰੀਮੀਅਰ ਇੰਡੀਜਨਸ ਲੀਡਰਸ ਨਾਲ ਮੁਲਾਕਾਤ ਕਰਨਗੇ, ਕੱਲ ਨੂੰ ਪ੍ਰਧਾਨ ਮੰਤਰੀ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਣਗੇ, ਤੇ ਉਹ ਐਕਸਪੈਕਟ ਕੀਤਾ ਜਾ ਰਿਹਾ ਕਿ ਉਹ ਪ੍ਰੀਮੀਅਰ ਨੂੰ ਦੱਸਣਗੇ ਕਿ ਅਮਰੀਕਾ ਦੇ ਨਾਲ ਸਾਡੀ ਟ੍ਰੇਡ ਨੂੰ ਲੈ ਕੇ ਚੱਲ ਕੀ ਰਿਹਾ,
ਅਪਡੇਟ ਦੇਣਗੇ
ਕਿਉਂਕਿ 21 ਜੁਲਾਈ ਅੱਜ ਆ, ਮੀਟਿੰਗ ਹੋਣੀ 22 ਜੁਲਾਈ ਨੂੰ, ਵੀ ਉਹਦਾ ਕੀ ਬਣਿਆ। ਫਿਰ ਜਿਹੜੀ ਗੱਲ ਡੋਨਲਡ ਟਰੰਪ ਨੇ ਕਹਿਤੀ ਆ ਵੀ 1 ਅਗਸਤ ਤੋਂ 35% ਟੈਰਿਫ ਲੱਗਣੀ ਹੀ ਹੈ, ਫਿਰ ਜਿਹੜੀ ਗੱਲ ਮਾਰਕ ਕਾਰਨੀ ਨੇ ਆਪ ਕਹਿਤੀ ਹੈ ਕਿ ਕੁਝ ਟੈਰਿਫ ਤਾਂ ਲੱਗੀਆਂ ਰਹਿਣਗੀਆਂ, ਪ੍ਰੀਮੀਅਰ ਜਾਣਨਾ ਚਾਹੁੰਦੇ ਨੇ ਕਿਹੜੀਆਂ ਟੈਰਿਫ ਲੱਗੀਆਂ ਰਹਿਣਗੀਆਂ, ਕੀ ਕੈਨੇਡਾ ਦੇ ਇੱਧਰੋਂ ਬ੍ਰਿਟਿਸ਼ ਕੋਲੰਬੀਆ ਦਾ ਜਿਹੜਾ ਕੰਸਰਨ ਹੈ ਵੀ ਸੌਫਟ ਫੂਡ ਲੰਬਰ ਵਾਲੀਆਂ ਟੈਰਿਫ ਤਾਂ ਨਹੀਂ ਕਿਤੇ ਲੱਗੀਆਂ ਰਹਿ ਜਾਣਗੀਆਂ। ਉਧਰੋਂ ਓਂਟੈਰੀਓ ਵਾਲੇ ਜਾਣਨਾ ਚਾਹੁੰਦੇ ਨੇ ਕਿਤੇ ਆਟੋ ਸੈਕਟਰ ਵਾਲੀਆਂ ਜਾਂ ਸਟੀਲ ਵਾਲੀਆਂ ਟੈਰਿਫ ਤਾਂ ਨਹੀਂ ਲੱਗੀਆਂ ਰਹਿ ਜਾਣਗੀਆਂ, ਕਿਊਬੈਕ ਵਾਲੇ ਜਾਣਨਾ ਚਾਹੁੰਦੇ ਨੇ ਅਲੂਮੀਨੀਅਮ ਟੈਰਿਫ ਦਾ ਕੀ। ਸੋ ਹਰ ਕਿਸੇ ਸੂਬੇ ਨੂੰ ਆਪਣਾ ਆਪਣਾ ਹੈਗਾ ਇਸ ਵੇਲੇ,
ਤੇ ਕਿਊਬੈਕ ਵਾਲਿਆਂ ਨੂੰ ਇਹ ਵੀ ਹੋਣਾ ਕਿ ਭਾਈ ਡੇਰੀ ਵਾਸਤੇ ਕੋਈ ਕਨਸੈਸ਼ਨ ਤਾਂ ਨਹੀਂ ਤੁਸੀਂ ਦੇਣ ਨੂੰ ਤਿਆਰ, ਜਿਵੇਂ ਨਿਊਜ਼ੀਲੈਂਡ ਦੇ ਨਾਲ ਕੁਝ ਤਬਦੀਲੀਆਂ ਕੀਤੀਆਂ ਗਈਆਂ, ਅੱਗੇ ਚੱਲ ਕੇ ਉਹ ਵੀ ਗੱਲ ਕਰਦੇ ਹਾਂ। ਪਰ ਬਸ ਜੀ ਗੱਲ ਇੱਥੇ ਇੱਕ ਬੜੀ ਇੰਪੋਰਟੈਂਟ ਇਹ ਹੈ ਜੀ, ਟੈਰਿਫਸ ਵਾਲੀ ਗੱਲ ਹੈ ਨਾ, ਕਿ ਕੁਝ ਟੈਰਿਫਸ ਤਾਂ ਲੱਗੇ ਰਹਿਣਗੇ। ਹੁਣ ਕਈ ਪ੍ਰੀਮੀਅਰਸ ਦੇ ਮਨਾਂ ਵਿੱਚ ਸਵਾਲ ਇਹ ਆ ਕਿ ਕਿੰਨਾ ਕੁ ਟੈਰਿਫ ਲੱਗਿਆ ਰਹੇਗਾ ਅਮਰੀਕਾ ਵੱਲੋਂ, ਕੀ ਉਹ ਇੰਨਾ ਕੁ ਲੈਵਲ ਹੋਏਗਾ ਜਿਹਨੂੰ ਕਿ ਜਰਿਆ ਜਾ ਸਕਦਾ ਵਿਦਆਊਟ ਐਨੀ ਰਿਟੈਲੀਏਸ਼ਨ, ਕਿਉਂਕਿ ਜੇ ਰਿਟੈਲੀਏਟ ਕਰਨ ਵਾਲੀ ਨੌਬਤ ਆ ਜਾਂਦੀ ਆ, ਉਹਦੇ ਨਾਲ ਕੜੱਤਣ ਹੋਰ ਵੱਧ ਜਾਣੀ ਆ,
ਉਹਦੇ ਨਾਲ ਸਾਡੇ ਇੱਥੇ ਇਨਫਲੇਸ਼ਨ ਵੱਧ ਜਾਣੀ,
ਇਨਫਲੇਸ਼ਨ ਵੱਧ ਜਾਣੀ,
ਕਿਉਂਕਿ ਦੇਖੋ ਅਜੇ ਤੱਕ ਜਿਹੜੀਆਂ ਟੈਰਿਫਸ ਲੱਗੀਆਂ ਨੇ ਉਹਦਾ ਜਿਹੜਾ ਖਮਿਆਜ਼ਾ ਹੈ ਉਹ ਅਲਟੀਮੇਟਲੀ US ਕੰਜ਼ਿਊਮਰ ਨੂੰ ਭੁਗਤਣਾ ਪੈ ਰਿਹਾ।
ਬਿਲਕੁਲ,
ਉਹਦੇ ਨਾਲ ਯੈਸ ਸਾਡੇ ਜਿਹੜੇ ਸਪਲਾਇਰਸ ਨੇ, ਸਾਡੇ ਬਿਜ਼ਨਸਿਸ ਡੈਫੀਨੇਟਲੀ ਪ੍ਰਭਾਵਿਤ ਹੋ ਰਹੇ ਨੇ, ਜਿਵੇਂ ਕਿ ਸਟੀਲ ਅਲੂਮੀਨੀਅਮ ਟੈਰਿਫਸ ਦੇ ਨਾਲ, ਐਨਰਜੀ ਸੈਕਟਰ ਦੀਆਂ ਟੈਰਿਫਸ ਦੇ ਨਾਲ। ਪਰ ਜੇ ਸਾਨੂੰ ਕਾਊਂਟਰ ਟੈਰਿਫਸ ਲਗਾਉਣੀਆਂ ਪਈਆਂ, ਉਹਦਾ ਮਤਲਬ ਜਿਹੜਾ ਸਮਾਨ ਅਮਰੀਕਾ ਤੋਂ ਸਾਡੇ ਮੁਲਕ ਆਏਗਾ ਉਹ ਮਹਿੰਗਾ ਹੋ ਜਾਏਗਾ।
ਬਿਲਕੁਲ,
ਤੇ ਫਰਜ਼ ਕਰੋ ਵੀ ਆਈਫੋਨ ਦੇ ਉੱਤੇ ਜੇ ਟੈਰਿਫ ਲੱਗ ਜਾਂਦੀ ਹੈ, ਆਈਫੋਨ ਪਹਿਲਾਂ ਇੰਨਾ ਮਹਿੰਗਾ ਹੋਰ ਮਹਿੰਗਾ ਹੋ ਜਾਏਗਾ। ਜਸਟ ਐਨ ਐਗਜ਼ਾਮਪਲ, ਬਹੁਤ ਸਾਰੀਆਂ ਚੀਜ਼ਾਂ ਜੋ ਅਸੀਂ ਅਮਰੀਕਾ ਤੋਂ ਮੰਗਵਾਉਂਦੇ ਹਾਂ, ਜੇ ਅਸੀਂ ਜਿੰਨੀਆਂ ਵੀ ਚੀਜ਼ਾਂ ਦੇ ਉੱਤੇ ਕਾਊਂਟਰ ਟੈਰਿਫ ਲਗਾਵਾਂਗੇ ਉਹ ਕੈਨੇਡੀਅਨ ਯੂਜ਼ਰਸ ਵਾਸਤੇ, ਸਾਡੇ ਤੁਹਾਡੇ ਵਾਸਤੇ ਮਹਿੰਗੀਆਂ ਹੋ ਜਾਣਗੀਆਂ।
ਬਸ ਜੀ ਬੰਦਾ ਕਹਿ ਦੇਗਾ ਚਲੋ ਇਸ ਤਰ੍ਹਾਂ ਦੀ ਕੋਈ ਜਿਹੜੇ ਆਈਫੋਨ ਹੈ ਜਾਂ ਹੋਰ ਇਹਦੇ ਗੈਜਟਸ ਨੇ ਵੀ ਨਾ ਆਖਰੀ 2 ਸਾਲ ਦੋ ਸਾਲ
ਇਹ ਆਪਸ਼ਨਲ ਨੇ।
ਕਈ ਚੀਜ਼ਾਂ ਇਹੋ ਜਿਹੀਆਂ ਨੇ ਤੁਸੀਂ ਉਹ ਤੋਂ ਸਰਫਾ ਕਰ ਹੀ ਨਹੀਂ ਸਕਦੇ। ਬਹੁਤ ਸਾਰੀ ਪ੍ਰੋਡਿਊਸ, ਬਹੁਤ ਸਾਰਾ ਸਾਡਾ ਹੋਰ ਖਾਣ ਪੀਣ ਦਾ ਸਮਾਨ ਉਹ ਆਉਂਦਾ ਹੀ ਅਮਰੀਕਾ ਵਾਲੇ ਪਾਸਿਓਂ ਆ। ਯੈਸ, ਅਸੀਂ ਕਾਫੀ ਕੁਝ ਇੱਥੇ ਲੋਕਲੀ ਵੀ ਪ੍ਰੋਡਿਊਸ ਕਰਦੇ ਹਾਂ, ਪਰ ਇਹ ਨਾ ਭੁੱਲੀਏ ਕਿ ਅਸੀਂ ਨਾ ਕਈ ਵਾਰੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ, ਠੀਕ ਆ, ਬਹੁਤ ਸਾਰੀ ਚੀਜ਼ਾਂ ਦੀ ਪੈਦਾਵਾਰ ਹੁੰਦੀ ਆ, ਓਂਟੇਰੀਓ ਵਾਲੇ ਪਾਸੇ, ਕਿਊਬੈਕ ਵਾਲੇ ਪਾਸੇ ਬਹੁਤ ਸਾਰਾ ਸਮਾਨ ਇਹੋ ਜਿਹੜਾ ਕਿ ਅਮਰੀਕਾ ਤੋਂ ਆਉਂਦਾ। ਈਵਨ ਇੱਥੇ ਵੀ ਅਸੀਂ ਬਹੁਤ ਸਾਰੀਆਂ ਚੀਜ਼ਾਂ ਇਸਤੇਮਾਲ ਕਰਦੇ ਹਾਂ, ਦੇਰ ਆਰ ਮੈਨੀ ਫੂਡ ਆਈਟਮਸ ਜਿਹੜੀਆਂ ਕਿ ਪ੍ਰੋਡਕਟ ਆਫ USA ਲਿਖਿਆ ਉੱਥੇ। ਜਦੋਂ ਇਨਫਲੇਸ਼ਨ ਦਾ ਨੰਬਰ ਆਉਣਾ, ਉਹ ਤਾਂ ਨੈਸ਼ਨਲ ਆਉਣਾ ਨਾ, ਅਤੇ ਨੈਸ਼ਨਲ ਹੈਡਲਾਈਨ ਇਨਫਲੇਸ਼ਨ ਜੇ ਕਾਊਂਟਰ ਟੈਰਿਫਸ ਕਰਕੇ ਇੰਪੈਕਟ ਹੁੰਦੀ ਆ, ਅਮਰੀਕਾ ਤੋਂ ਆਉਂਦਾ ਸੰਤਰੇ ਦਾ ਜੂਸ ਮਹਿੰਗਾ ਹੋ ਜਾਂਦਾ, ਅਮਰੀਕਾ ਤੋਂ ਆਉਂਦੇ ਟਮਾਟਰ ਖੀਰੇ ਮਹਿੰਗੇ ਹੋ ਜਾਂਦੇ ਨੇ, ਅਮਰੀਕਾ ਤੋਂ ਆਉਂਦਾ ਜਿਹੜਾ ਵੀ ਕੋਈ ਹੋਰ ਕੱਪੜਾ ਲੱਤਾ ਜਾਂ ਬਾਕੀ ਜੋ ਵੀ ਚੀਜ਼ਾਂ ਉਹ ਮਹਿੰਗੀਆਂ ਹੁੰਦੀਆਂ ਨੇ, ਉਹਦਾ ਅਸਰ ਹੈਡਲਾਈਨ ਇਨਫਲੇਸ਼ਨ 'ਤੇ ਪੈਣਾ। ਹੈਡਲਾਈਨ ਇਨਫਲੇਸ਼ਨ ਦਾ ਵਧਿਆ ਨੰਬਰ ਵੇਖ ਕੇ ਬੈਂਕ ਆਫ ਕੈਨੇਡਾ ਵਾਲੇ ਕਹਿਣਾ ਸਾਨੂੰ ਲੋੜ ਹੀ ਨਹੀਂ ਇੰਟਰਸਟ ਰੇਟ ਕੱਟ ਕਰਨ ਦੀ। ਸੋ ਰਿਪਲ ਇਫੈਕਟ ਬਹੁਤ ਜ਼ਿਆਦਾ ਨੇ।
ਆਲਸੋ ਜਦੋਂ ਜਿੰਨੇ ਜ਼ਿਆਦਾ ਤੇਜ਼ੀ ਨਾਲ ਅਸੀਂ ਇੰਟਰਨਲ ਟ੍ਰੇਡ ਬੈਰੀਅਰਸ ਹਟਾਵਾਂਗੇ ਇੱਥੇ ਆਪਣੇ ਸੂਬਿਆਂ ਦੇ ਵਿਚਕਾਰ, ਇੱਕ ਦੂਜੇ ਦਾ ਜਿਹੜਾ ਐਕਸਪੋਜ਼ਰ ਆ ਉਹ ਵੀ ਵੱਧ ਜਾਣਾ। ਸੋ ਇੱਕ ਪਾਸੇ ਮਹਿੰਗਾਈ ਉਹ ਆਈਸੋਲੇਟਡ ਨਹੀਂ ਰਹਿਣੀ। ਸੋ 1 ਕੈਨੇਡੀਅਨ ਇਕਾਨਮੀ ਜੋ ਪ੍ਰਧਾਨ ਮੰਤਰੀ ਕਹਿੰਦੇ ਨੇ, ਉਹਦੇ ਲਾਹੇ ਵੀ ਨੇ, ਜਿਹੜੇ ਨੁਕਸਾਨ ਹੋਣਾ ਤੇ ਉਹ ਵੀ ਸਾਂਝਾ ਫਿਰ
ਲਾਹੇ ਵੀ ਨੇ ਫਾਹੇ ਵੀ ਨੇ।
1 ਕੈਨੇਡੀਅਨ ਇਕਾਨਮੀ।
ਸੋ ਅੱਜ ਦੀ ਇਹ ਜਿਹੜੀ ਸ਼ੁਰੂ ਹੋ ਰਹੀ ਮੀਟਿੰਗ ਆ ਉਹਦੇ ਵਿੱਚੋਂ ਦੇਖਦੇ ਹਾਂ ਹੋਰ ਕੀ ਕੁਝ ਇਹਦੇ ਵਿੱਚੋਂ ਅਪਡੇਟਸ ਆਉਂਦੀਆਂ ਨੇ। ਪਰ 3 ਦਿਨਾਂ ਦੀ ਇਹ ਮੀਟਿੰਗ ਅੱਜ ਓਂਟੈਰੀਓ ਦੇ ਮੁਸਕੋਕਾ ਦੇ ਵਿੱਚ ਬਸ ਵੀ ਸ਼ੁਰੂ ਹੋ ਰਹੀ ਹੈ, ਜਿਹੜਾ ਕਿ ਬੜੀ ਵਧੀਆ, ਵੈਸੇ ਟੂਰਿਸਟ ਸਪੋਟ ਬਹੁਤ ਚੰਗਾ,
ਕੋਟੇਜ ਕੰਟਰੀ ਕਹਿੰਦੇ,
ਕੋਟੇਜ ਕੰਟਰੀ ਆ।
ਯਾ, ਸੋ ਤਕਰੀਬਨ 220 ਕਿਲੋਮੀਟਰ ਨਾਰਥ ਆਫ ਟੋਰਾਂਟੋ ਹੈਗਾ, ਬੜਾ ਵਧੀਆ ਇਲਾਕਾ, ਉੱਥੇ 3 ਦਿਨਾਂ ਦੀ ਰਿਟਰੀਟ ਆ ਇੱਕ ਤਰ੍ਹਾਂ ਦੀ।
ਸੋ ਮੈਂ ਗਿਆ ਤੇ ਨਹੀਂ ਉੱਥੇ, ਪਰ ਜਿਹੜੇ ਮੇਰੇ ਕਈ ਫੈਮਿਲੀ ਮੈਂਬਰਸ ਗਏ ਕਹਿੰਦੇ ਜਿਵੇਂ ਆਪਣੇ ਇੱਥੇ ਵਿਸਲਰ ਆ, ਬਸ ਉੱਥੇ ਮੁਸਕੋਕਾ।
ਸੋ ਉੱਥੇ ਮੰਨਿਆ ਜਾ ਰਿਹਾ ਕਿ ਜਿਹੜੇ ਪ੍ਰੀਮੀਅਰਸ ਨੇ ਪਹਿਲਾਂ ਦਾ ਆਪਸ ਦੇ ਵਿੱਚ ਹੋਰ ਇੰਟਰਨਲ ਟ੍ਰੇਡ ਬਾਰੇ ਗੱਲ ਕਰਨਗੇ, ਪਿਛਲੇ ਸਮੇਂ ਦੌਰਾਨ ਅਸੀਂ ਦੇਖਿਆ ਕਿ ਜਿਹੜੇ ਮੈਮੋਰੈਂਡਮਸ ਆਫ ਅੰਡਰਸਟੈਂਡਿੰਗ ਸਾਈਨ ਕੀਤੇ ਗਏ ਨੇ, ਉਸ ਤਰ੍ਹਾਂ ਦੇ ਹੋਰ MOU ਵੀ ਐਕਸਪੈਕਟ ਕੀਤਾ ਜਾ ਰਿਹਾ ਕਿ ਅੱਜ ਸਾਈਨ ਕੀਤੇ ਜਾਣਗੇ। ਫਿਰ ਇੰਟਰਨਲ ਟ੍ਰੇਡ ਦੀ ਗੱਲ ਹੋ ਗਈ, ਫਿਰ ਲੇਬਰ ਮੋਬਿਲਿਟੀ ਦੀ ਗੱਲ ਹੋ ਗਈ, ਇਹ ਸਾਰੇ ਜਿਹੜੇ ਇਸ਼ੂਜ਼ ਨੇ ਆਪਸ ਵਿੱਚ ਡਿਸਕਸ ਕਰਨਗੇ, ਫਿਰ ਵਾਈਲਡ ਫਾਇਰ ਰਿਸਪੋਂਸ ਨੂੰ ਲੈ ਕੇ ਡਿਸਕਸ਼ਨ ਹੋਣ ਦੇ ਆਸਾਰ ਨੇ, ਹੈਲਥ, ਪਬਲਿਕ ਸੇਫਟੀ, ਇਮੀਗ੍ਰੇਸ਼ਨ ਜਿਹੜੇ ਸਟੈਂਡਰਡ ਇਸ਼ੂਜ਼ ਨੇ ਇਹਨਾਂ ਦੇ ਉੱਤੇ ਵੀ ਡਿਸਕਸ਼ਨ ਹੋਏਗੀ। ਅਤੇ ਮੇਜਰ ਇਨਫਰਾਸਟ੍ਰਕਚਰ ਪ੍ਰੋਜੈਕਟਸ ਕਿਹੜੇ ਕਿਹੜੇ ਨੇ, ਅਤੇ ਕਿਉਂਕਿ ਦੇਖੋ ਇੱਕ ਤਾਂ ਹੈ ਕਿ ਸੂਬਿਆਂ ਨੇ ਆਪਣੇ ਵੱਲੋਂ ਸੁਝਾਉਣੇ ਨੇ ਪ੍ਰੋਜੈਕਟਸ ਫੈਡਰਲ ਸਰਕਾਰ ਨੂੰ ਕਿ ਸਾਨੂੰ ਲੱਗਦਾ ਵੀ ਸਾਡੇ ਸੂਬੇ ਨੂੰ ਇਸ ਪ੍ਰੋਜੈਕਟ ਦੀ ਲੋੜ ਆ, ਪਰ ਬਹੁਤ ਸਾਰੇ ਇਨਫਰਾਸਟ੍ਰਕਚਰ ਪ੍ਰੋਜੈਕਟਸ ਨੇ ਜਿਹੜੇ ਜਿਨ੍ਹਾਂ ਦੇ ਵਿੱਚ 2 ਜਾਂ 3 ਸੂਬੇ
ਇਹਨਾਂ ਦੋਹਾਂ ਸੂਬਿਆਂ ਵਿਚਕਾਰ ਇੱਕ ਅਗਰੀਮੈਂਟ ਸਾਈਨ ਕੀਤਾ ਕਿ ਅਲਬਰਟਾ ਤੋਂ ਓਨਟੈਰੀਓ ਤੱਕ ਪਾਈਪਲਾਈਨ ਵਿਛਾਉਣ ਵਾਸਤੇ ਅਸੀਂ ਸਟੱਡੀ ਕਰੀਏ ਕਿ ਉਹ ਕਿੰਨੀ ਕੁ ਉਹ ਫਿਜ਼ੀਬਿਲਿਟੀ ਰਹਿ ਸਕਦੀ ਆ, ਉਹਦੇ ਸੰਬੰਧੀ ਗੱਲ ਹੋਈ ਆ।
ਯਾ ਸੋ ਉਹਨਾਂ ਨੇ ਕਿਹਾ ਕਿ ਜਿਹੜੇ ਓਨਟੈਰੀਓ ਦੇ ਵਿੱਚ ਜਿਹੜੇ ਕ੍ਰਿਟੀਕਲ ਮਿਨਰਲਸ ਨੇ ਉਹਨਾਂ ਨੂੰ ਕੈਨੇਡਾ ਦੀ ਵੈਸਟ ਕੋਸਟ ਤੱਕ ਪਹੁੰਚਾਉਣ ਵਾਸਤੇ ਕਿਸੇ ਤਰ੍ਹਾਂ ਦਾ ਕੋਈ ਰੇਲ ਕੋਰੀਡੋਰ ਹੋਵੇ ਉਹਦੀ ਕੋਈ ਸਟੱਡੀ ਕੀਤੀ ਜਾਵੇ। ਫਿਰ ਇੱਧਰੋਂ ਅਲਬਰਟਾ ਦੇ ਜਿਹੜੇ ਐਨਰਜੀ ਸੈਕਟਰ ਹੈ, ਐਨਰਜੀ ਪ੍ਰੋਡਕਟਸ ਨੇ, ਉਹਨਾਂ ਨੂੰ ਓਨਟੈਰੀਓ ਭੇਜਣ ਵਾਸਤੇ ਕਿਸ ਤਰ੍ਹਾਂ ਦਾ ਕੋਈ ਕੋਰੀਡੋਰ ਜਾਂ ਕੋਈ ਪਾਈਪਲਾਈਨ ਕੋਈ ਸਥਾਪਿਤ ਕੀਤੀ ਜਾਵੇ। ਸੋ ਇਸ ਤਰ੍ਹਾਂ ਦੇ MOU ਸਾਈਨ ਹੋ ਰਹੇ ਨੇ ਅਤੇ ਇਸ ਇਹਨਾਂ 3 ਦਿਨਾਂ ਦੀ ਜਿਹੜੀ ਇਹ ਸਮਿਟ ਆ ਇਹਦੇ ਵਿੱਚ ਐਕਸਪੈਕਟ ਕੀਤਾ ਜਾ ਰਿਹਾ ਕਿ ਹੋਰ MOUs ਵੀ ਸਾਈਨ ਹੋਣਗੇ। ਸੋ ਲੈਟ ਸੀ, ਮੈਮੋਰੈਂਡਮਸ ਆਫ ਅੰਡਰਸਟੈਂਡਿੰਗ ਜਿਹੜੇ ਹੁੰਦੇ ਨੇ ਦੇ ਆਰ ਨੋਨ ਬਾਈਂਡਿੰਗ।
ਸੋ ਸਾਡੀ ਇਸ ਗੱਲ 'ਤੇ ਅਸੀਂ
ਸਹਿਮਤੀ ਆ,
ਇੱਕ ਮਤ ਹੈਗੇ ਆ, ਇੱਕ ਮਤ ਤੇ ਹੈਗੇ,
ਕੋਈ ਇਕਰਾਰ ਨਹੀਂ ਹੋਇਆ।
ਹਾਂ, ਪਰ ਕੋਈ ਇਕਰਾਰ ਨਹੀਂ ਆ। ਮੋਏ ਮੋਏ ਤੇ ਮਊ ਮਊ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕੱਲ ਨੂੰ ਜਾਣਾ ਜਿਹੜੀ ਪ੍ਰੀਮੀਅਰ ਦੀ ਇਹ ਮੀਟਿੰਗ ਹੋ ਰਹੀ ਆ ਓਨਟੈਰੀਓ ਦੇ ਮਸਕੋਕਾ ਦੇ ਵਿੱਚ, ਹਨਾ, ਕਾਟੇਜ ਕੰਟਰੀ ਦੇ ਵਿੱਚ। ਅੱਜ ਪ੍ਰਧਾਨ ਮੰਤਰੀ ਮਾਰਕ ਕਾਰਨੀ ਓਟਵਾ ਦੇ ਵਿੱਚ 4 ਅਮਰੀਕਨ ਸੈਨੇਟਰਸ ਨੂੰ ਮਿਲਣ ਵਾਲੇ ਨੇ।
ਯਾ, ਕਿਉਂਕਿ ਉਹ ਇੱਥੇ ਆਏ ਹੋਏ ਨੇ। ਸੋ ਇਹਨਾਂ ਵਿੱਚੋਂ 3 ਡੈਮੋਕਰੈਟ ਸੈਨੇਟਰਸ ਨੇ ਤੇ 1 ਰਿਪਬਲਿਕਨ ਨੇ। ਉਹਨਾਂ ਨੇ ਆ ਕੇ ਉਸ ਇਸੇ ਪਰਪਸ ਦੇ ਵਾਸਤੇ ਹੀ ਆਏ, ਉਹ ਟ੍ਰੇਡ ਨੈਗੋਸੀਏਸ਼ਨ ਦੇ ਚੱਲਦੇ ਹੀ, ਤੇ ਜਿਹੜੀ US ਦੀ ਸੈਨੇਟ ਦੀ ਕਮੇਟੀ ਔਨ ਫਾਈਨੈਂਸ ਹੈ ਉਹਨਾਂ ਵੱਲੋਂ ਇਹ ਕਿਹਾ ਗਿਆ ਵੀ ਜਿਹੜੇ 4 ਸੈਨੇਟਰਸ ਨੇ ਦੇ ਵਿਲ ਰੀਅਫਰਮ ਇੰਪੋਰਟੈਂਸ ਆਫ ਟ੍ਰੇਡ ਟਾਈਜ਼ ਬਿਟਵੀਨ US ਐਂਡ ਕੈਨੇਡਾ। ਖਾਣਾ ਪੂਰਤੀ ਆਏ ਨੇ। ਸੋ ਕਾਗਜ਼ੀ ਕਾਰਵਾਈ ਹੈ ਕਿ ਉਹਨਾਂ ਵੱਲੋਂ ਵੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਸੋ ਅੱਜ ਪ੍ਰਧਾਨ
ਮੰਤਰੀ ਬੁਲਾਈਏਗਾ ਹਮਕੋ, ਹਮ ਆਏ ਹੈ, ਉਹ ਜਿਹੜੇ 4 ਜਾਣੇ ਆ।
ਅੱਛਾ ਅੱਛਾ,
ਇਹਨਾਂ ਨੂੰ ਫਿਰ ਮਿਲਣਾ ਹੀ ਪੈਣਾ ਨਾ।
ਅੱਛਾ ਅੱਛਾ, ਭੋਜਪੁਰੀ ਨੇ, ਠੀਕ ਹੈ। ਸੋ ਇਹਨਾਂ ਨਾਲ ਮੁਲਾਕਾਤ ਕਰਨੀ ਹੈ ਪ੍ਰਧਾਨ ਮੰਤਰੀ ਨੇ। ਦੇਖੋ ਵੀ ਚਾਹ ਪਿਲਾਉਂਦੇ ਨੇ, ਕਿਤੇ ਸਮੋਸੇ ਕੱਚੇ ਨਾ ਰਹਿ ਜਾਣ।
ਹਾਂ, ਸਮੋਸੇ ਕੱਚੇ ਨਾ ਰਹਿ ਜਾਣ। ਸਮੋਸੇ ਤਾਂ ਵਾਸੂ ਜੀ ਪੱਕੇ ਵੀ ਹੋਏ ਅਮਰੀਕਨਾਂ ਦਾ, ਤਾਂ ਇਸ ਵੇਲੇ ਟਰੰਪ ਦਾ ਹਿਸਾਬ ਇਹ ਹੈ ਨਾ ਕਿ ਉਹਨਾਂ ਨੇ ਪੱਕੇ ਸਮੋਸਿਆਂ ਨੂੰ ਵੀ ਕੱਚੇ ਹੀ ਕਹਿਣਾ।
ਉਹ ਉਹਨਾਂ ਨੇ ਕਹਿਣਾ ਵੀ ਮੇਰਾ ਤੁਸੀਂ ਮੈਨੂੰ ਮੈਕਸੀਕਨ ਲਿਆ ਕੇ ਦਿਓ।
ਸਹੀ ਗੱਲ ਆ। ਫਿਰ 1 ਤਰੀਕ ਕੋਈ ਬਹੁਤੀ ਦੂਰ ਰਹੀ ਨਹੀਂ, ਇਹ ਬੜੇ ਕਰੂਸ਼ੀਅਲ ਦਿਨ ਨੇ, ਚਲੋ ਹੈ ਨਾ, ਬਿਟਵੀਨ ਨਾਓ ਐਂਡ ਆਗਸਟ 1, ਕਿਉਂਕਿ ਉੱਧਰੋਂ ਯੂਰੋਪੀਅਨ ਯੂਨੀਅਨ ਵਾਲੇ ਉਹਨਾਂ ਨਾਲ ਇਸ ਵੇਲੇ ਬਹੁਤ ਫਸਵੀਂ ਨੈਗੋਸੀਏਸ਼ਨ ਚੱਲ ਰਹੀ ਅਮਰੀਕਾ ਦੀ। ਉਹ ਆਪਣੀ ਰਿਟੈਲੀਏਟਰੀ ਲਿਸਟ ਵੀ ਤਿਆਰ ਕਰੀ ਬੈਠੇ ਨੇ ਕਿ ਜੇ 1 ਅਗਸਤ ਤੋਂ ਪਹਿਲਾਂ ਯੂਰੋਪੀਅਨ ਯੂਨੀਅਨ ਅਤੇ ਅਮਰੀਕਾ ਵਿਚਕਾਰ ਕਿਸੇ ਤਰ੍ਹਾਂ ਦੀ ਕੋਈ ਅੰਡਰਸਟੈਂਡਿੰਗ ਨਹੀਂ ਬਣਦੀ ਤਾਂ ਫਿਰ ਯੂਰੋਪੀਅਨ ਯੂਨੀਅਨ ਨੇ ਵੀ ਅਮੈਰੀਕਨ ਗੁੱਡਸ ਦੇ ਉੱਪਰ ਜਵਾਬੀ ਟੈਰਿਫਸ ਲਗਾ ਦੇਣੇ ਨੇ।
ਲਿਸਟਾਂ ਅਸੀਂ ਵੀ ਤਿਆਰ ਕੀਤੀ,
ਲਿਸਟਾਂ ਤਿਆਰ ਕੀਤੀ ਪਈ ਆ, ਲਿਸਟ ਆਪਣੇ ਕੋਲ ਪੁਰਾਣੀ ਬਹੁਤ ਉਦੋਂ ਦੀ ਪਈ ਆ, 4-6 ਸਾਲ ਪੁਰਾਣੀ। ਚਲੋ ਦੇਖਦੇ ਹਾਂ ਕੀ ਹੁੰਦਾ। ਅੱਛਾ ਵਾਸੂ ਜੀ ਦੱਸ ਦਈਏ ਕਿ
ਨਵੀਂ ਵੀ ਤਿਆਰ ਕੀਤੀ ਸੀ ਨਾ ਇਸ ਵਾਰ,
ਨਵੀਂ ਵੀ ਕੀਤੀ ਸੀ,
ਕੀਤੀ ਸੀ
ਉਹ ਜੋ ਲਾਗੂ ਕਰਕੇ ਫਿਰ ਉਹਨੂੰ ਚੁੱਪਚੀ ਤੇ ਉਹ ਟੈਰਿਫ ਵਾਪਸ ਵੀ ਲੈ ਲਏ ਗਏ
150 ਬਿਲੀਅਨ ਡਾਲਰ ਦੀ ਜਿਹੜੀ ਸੀ
ਇਲੈਕਸ਼ਨ ਤੋਂ ਪਹਿਲਾਂ ਉਹ ਟੈਰਿਫ ਹਟਾ ਦਿੱਤੇ ਗਏ ਸੀ। ਕਿਉਂਕਿ ਗੱਲ ਉਹੀ ਹੈ ਨਾ, ਟੈਰਿਫ ਲਾਏ ਦਾ ਸਭ ਤੋਂ ਵੱਡਾ ਪੰਗਾ ਇਹ ਪੈਣਾ ਕਿ ਮਹਿੰਗਾਈ ਤਾਂ ਇੱਥੇ ਵਧਣੀ ਆ। ਟਰੰਪ ਨੂੰ ਇਹ ਗੱਲ ਜਾਂ ਪਤਾ ਸਮਝ ਨਹੀਂ ਆਉਂਦੀ ਜਾਂ ਉਹ ਸਮਝਣ ਨੂੰ ਰਾਜ਼ੀ ਨਹੀਂ ਹੈਗੇ।
ਜਾਂ ਉਹੀ ਗੱਲ ਆ ਵਿਜੇ ਜੀ, ਉਹ ਇੱਕ ਤਕੜੀ ਇਕੋਨਮੀ ਆ ਤੇ ਥੋੜ੍ਹਾ ਬਹੁਤ ਜਿਹੜਾ ਕੋਈ ਇਸ ਤਰ੍ਹਾਂ ਦਾ ਕੋਲੈਟਰਲ ਡੈਮੇਜ ਆ ਉਹਨਾਂ ਨੂੰ ਕੋਈ ਉਹਦੀ ਪਰਵਾਹ ਨਹੀਂ। ਜਿਹੜੇ ਪੂਰੇ ਸੂਰੇ ਨੇ
ਉਹਨਾਂ ਨੂੰ
ਉਹ ਚੱਲਦੇ ਨਹੀਂ, ਉਹ ਅਫੋਰਡ ਨਹੀਂ ਕਰਦੇ
ਪੂਰੇ ਸੂਰਿਆਂ ਦੀ ਗੱਲ। ਚਲੋ ਹੁਣ ਵੈਸੇ ਮੈਂ ਟਾਈਮ ਦੇਖ ਰਿਹਾ ਪਰ ਕੁਇਕਲੀ ਇਹ ਗੱਲ ਕਰ ਲਈਏ, ਜਿਹੜਾ ਫੈਸਟੀਵਲ ਆਫ ਲਾਈਟਸ ਹੁੰਦਾ ਵਾ ਸੂਰੀ,
ਹਾਂਜੀ,
ਫੈਸਟੀਵਲ ਆਫ ਲਾਈਟਸ ਦੀ ਸੈਟਰਡੇ ਨੂੰ ਸੀਗੀ ਪਹਿਲੀ ਪੇਸ਼ਕਾਰੀ ਤੇ ਐਤਕੀ ਤਾਂ ਵੈਸੇ ਵੀ ਪਹਿਲਾਂ ਉਹ ਕੋਈ ਦੂਜੇ ਮੁਲਕਾਂ ਦੀਆਂ ਟੀਮਾਂ ਆਇਆ ਕਰਦੀਆਂ ਨੇ। ਐਤਕੀ ਉਹ ਕੈਨੇਡੀਅਨ ਇੱਕ ਟੈਰੀਟਰੀ ਦੀ ਟੀਮ ਹੈ, ਵੱਖ ਵੱਖਰੇ ਸੂਬਿਆਂ ਦੀਆਂ ਟੀਮਾਂ ਨੇ। ਦੇਰ ਇਜ਼ ਅ ਵੈਰੀ ਸਟਰੋਂਗ ਚਾਂਸ ਕਿ ਆਹ ਆਖਰੀ ਸਾਲ ਹੋ ਸਕਦਾ ਹੋਂਡਾ ਫੈਸਟੀਵਲ ਆਫ ਲਾਈਟਸ, ਜਿਹੜਾ ਕਿ ਇੰਗਲਿਸ਼ ਬੇ 'ਤੇ ਫਾਇਰਵਰਕਸ ਡਿਸਪਲੇ ਹੁੰਦਾ, ਕਿਉਂਕਿ ਉਹਨਾਂ ਦੇ ਵੀ ਕਈ ਜਿਹੜੇ ਸਪੋਂਸਰਸ ਨੇ ਉਹ ਹੱਥ ਪਿੱਛੇ ਖਿੱਚ ਰਹੇ ਨੇ। ਇੱਕ ਵੱਡਾ ਕਾਰਪੋਰੇਟ ਸਪੋਂਸਰ ਲੂਜ਼ ਕਰ ਬੈਠੇ ਨੇ, ਹੋਂਡਾ ਵਾਲੇ ਹਜੇ ਵੀ ਨਾਲ ਨੇ। ਈਵਨ ਜਿਹੜੀ ਸਰਕਾਰੀ ਫੰਡਿੰਗ ਉਹਨਾਂ ਨੂੰ ਮਿਲਦੀ ਆ, ਸਰਕਾਰਾਂ ਦੇ ਵੀ ਇਸ ਵੇਲੇ ਹੱਥ ਟਾਈਟ ਨੇ, ਡੈਫੀਸਿਟ ਕਿੰਨੇ ਵੱਡੇ ਨੇ, ਸਰਕਾਰਾਂ ਵੀ ਆਪਣੀ ਫੰਡਿੰਗ ਵਾਪਸ ਲੈ ਰਹੀਆਂ ਨੇ।
ਸਰਕਾਰ ਦੇ ਆਪਣੇ ਬਜਟ ਦੇ ਪਟਾਕੇ ਪਏ ਹੋਏ ਨੇ, ਉਹ ਕਹਿੰਦੇ ਫਾਇਰਵਰਕਸ ਵਾਸਤੇ ਫੰਡਿੰਗ ਕਿੱਦਾਂ ਦੇ ਦਈਏ,
ਉਧਰੋਂ ਅਸੀਂ ਪਟਾਕੇ ਕਿਵੇਂ ਚਲਵਾ ਦਈਏ। ਯੈਸ, ਦੂਜਿਆਂ ਦਾ ਇਹ ਕਹਿਣਾ ਕਿ ਫਾਇਰਵਰਕ ਡਿਸਪਲੇ ਦੇ ਨਾਲ ਮਿਲੀਅਨਸ ਆਫ ਡਾਲਰ ਜਿਹੜੀ ਲੋਕਲ ਇਕੋਨਮੀ ਆ ਉਹਦੇ ਵਿੱਚ ਇੰਜੈਕਟ ਹੁੰਦਾ, ਅਤੇ ਜੇ ਇਹ ਡਿਸਪਲੇ ਚੱਲਦਾ ਰਹੇਗਾ ਤਾਂ ਚੰਗੀ ਗੱਲ ਹੋਏਗੀ। ਪਰ ਦੇਖੋ ਅਗਲੇ ਸਾਲ ਕੀ ਇਹ ਜਾਰੀ ਰਹਿ ਸਕਦਾ ਕਿ ਨਹੀਂ। ਜਿਹੜੀ ਵਸਰੀ ਸਰਕਾਰ ਵੱਲੋਂ ਆਈ ਗਿਆ, ਪ੍ਰੋਵਿੰਸ਼ੀਅਲ ਗਵਰਨਮੈਂਟ ਸੀ ਕਿ ਫੈਡਰਲ, ਵਨ ਆਫ ਦ ਟੂ ਲੈਵਲਸ ਆਫ ਗਵਰਨਮੈਂਟ, ਇਹ $500,000 ਦੀ ਫੰਡਿੰਗ ਦਿੰਦੇ ਸੀ,
ਆਈ ਥਿੰਕ ਪ੍ਰੋਵਿੰਸ਼ੀਅਲ
ਪ੍ਰੋਵਿੰਸ਼ੀਅਲ ਸੀ, 5 ਲੱਖ ਦੀ ਫੰਡਿੰਗ ਦਿੰਦੇ ਸੀ, ਘਟਾ ਕੇ 2.5 ਲੱਖ ਕੀਤੀ, ਫਿਰ ਕਹਿੰਦੇ ਹੁਣ ਜਮਾਂ ਪੈਸਾ ਧੇਲਾ ਨਹੀਂ ਦੇ ਸਕਦੇ ਅਸੀਂ। ਸੋ ਪ੍ਰੋਵਿੰਸ਼ੀਅਲ ਸਰਕਾਰ ਵਾਸਤੇ ਸਮੱਸਿਆਵਾਂ ਹੋਰ ਵੀ ਬਹੁਤ ਨੇ ਕਿ ਪ੍ਰੋਵਿੰਸ਼ੀਅਲ ਸਰਕਾਰ ਵਾਸਤੇ ਵੀ ਇਸ ਵੇਲੇ ਜੇ ਫਾਈਨੈਂਸ਼ਲੀ ਦੇਖਿਆ ਜਾਵੇ, ਫੈਡਰਲ ਵਾਸਤੇ ਵੀ ਪ੍ਰੋਵਿੰਸ਼ੀਅਲ ਵਾਸਤੇ ਵੀ ਸਮੱਸਿਆਵਾਂ ਬਹੁਤ ਨੇ। ਸਪੈਸੀਫਿਕਲੀ ਜੇ ਪ੍ਰੋਵਿੰਸ਼ੀਅਲ ਗਵਰਨਮੈਂਟ ਦੀ ਗੱਲ ਕਰੀਏ, BCGEU ਜਿਹੜੀ BC ਗਵਰਨਮੈਂਟ ਦੀ ਜਨਰਲ ਇੰਪਲੋਈਜ਼ ਦੀ ਯੂਨੀਅਨ ਆ, ਉਹਦੇ ਵਿੱਚ 34,000 ਮੁਲਾਜ਼ਮਾਂ ਦੀ ਨੁਮਾਇੰਦਗੀ ਕਰਨ ਵਾਲਾ ਗਰੁੱਪ ਹੈ, ਜਿਨ੍ਹਾਂ ਨੇ ਪਿਛਲੇ ਹਫ਼ਤੇ ਇਹ ਗੱਲ ਆਖੀ ਹੈ ਕਿ ਉਹ ਹੋ ਸਕਦਾ ਹੜਤਾਲ ਦੀ ਤਿਆਰੀ ਕਰ ਲੈਣ, ਕਿਉਂਕਿ ਉਹ ਤਨਖਾਹਾਂ ਦੇ ਵਿੱਚ ਵਾਧੇ ਦੀ ਮੰਗ ਕਰ ਰਹੇ ਨੇ, ਅਤੇ ਜਿੰਨਾ ਵਾਧਾ ਸਰਕਾਰ ਨੇ ਉਹਨਾਂ ਨੂੰ ਔਫਰ ਕੀਤਾ ਉਹ ਉਹਨਾਂ ਨੂੰ ਗਵਾਰਾ ਨਹੀਂ ਆ। ਵੈਸੇ ਵੀ ਵਾਸੂ ਜੀ, ਸਰਕਾਰ ਦਾ ਡੈਫੀਸਿਟ ਆਲਰੇਡੀ ਦੱਸਿਆ ਜਾ ਰਿਹਾ ਕਿ $10 billion ਤੋਂ ਉੱਪਰ ਦਾ ਹੋ ਸਕਦਾ, ਐਂਡ ਦੇਰ ਇਜ਼ ਅ ਚਾਂਸ 15-16 billion ਤੱਕ ਡੀਸੀ ਗਵਰਨਮੈਂਟ ਦਾ ਇਸ ਸਾਲ ਦਾ ਡੈਫੀਸਿਟ ਜਾ ਸਕਦਾ।
ਸੋ ਇਸ ਸਾਲ ਦੀ ਜਿਹੜੀ ਫੋਰਕਾਸਟ ਸੀ ਉਹ 11 billion ਦੀ ਹੈ,
10.9 billion ਸੀ।
ਸੋ ਉਸ ਤੋਂ ਜ਼ਿਆਦਾ ਹੋਣ ਦੇ ਆਸਾਰ ਨੇ, ਕਿਉਂਕਿ ਇਸ ਵਾਰ ਅਸੀਂ ਜੇ ਦੇਖੀਏ ਤਾਂ ਇਕੋਨਮੀ ਦੇ ਵਿੱਚ ਜੋ ਥੋੜ੍ਹਾ ਜਿਹਾ ਸਲੋ ਡਾਊਨ ਆ ਉਹਦੇ ਕਰਕੇ ਹੋ ਸਕਦਾ ਜਿਹੜੀ PST ਕਲੈਕਸ਼ਨ ਹੈ ਸਰਕਾਰ ਦੀ ਉਹ ਘੱਟ ਜਾਏ। ਕਾਰਬਨ ਟੈਕਸ ਸਰਕਾਰ ਨੇ ਵੈਸੇ ਹੀ ਹਟਾ ਤਾ, ਪਲੱਸ ਉਸ ਤੋਂ ਬਾਅਦ ਰੀਅਲ ਸਟੇਟ ਦੇ ਕਰਕੇ ਯੈਸ ਜਿਹੜਾ ਪ੍ਰੋਪਰਟੀ ਟਰਾਂਸਫਰ ਟੈਕਸ ਜਿਹੜਾ ਸਾਰਾ ਇਕੱਠਾ ਹੁੰਦਾ, ਸੋ ਉਹ ਉਹਦੇ ਵਿੱਚ ਖਾਸਾ ਉਹਦੇ ਗਿਰਾਵਟ ਆਉਂਦੀ।
ਬਹੁਤ ਸਾਰੇ ਲੋਕਾਂ ਦੇ ਕੰਮ ਦੇ ਘੰਟੇ ਘੱਟ ਗਏ ਨੇ, ਇਨਕਮ ਟੈਕਸ ਜਿਹੜਾ ਸਰਕਾਰ ਨੂੰ ਵਸੂਲ ਹੁੰਦਾ ਉਹਦੇ ਵਿੱਚ ਵੀ ਗਿਰਾਵਟ ਆਉਣੀ ਆ। ਸੋ ਸਾਰੇ ਪਾਸਿਓਂ ਜਿਹੜਾ ਮਾਲੀਆ ਉਹਦੇ ਉੱਪਰ ਪ੍ਰੈਸ਼ਰਸ ਬਹੁਤ ਨੇ, ਅਤੇ ਸਰਕਾਰ ਦੇ ਜਿਹੜੇ ਖਰਚੇ ਨੇ ਉਹਨਾਂ ਦੇ ਉੱਪਰ ਵੀ ਉਹਨਾਂ ਤੋਂ ਦੇਰ ਇਜ਼ ਅ ਲੋਟ ਆਫ ਡਿਮਾਂਡ ਔਨ ਦੋਜ਼ ਰਿਸੋਰਸਿਸ। ਆ BCGEU ਦਾ ਇੱਕ ਐਗਜ਼ਾਮਪਲ ਆ, ਇਹਨਾਂ ਦੀ ਵਸੂਰੀ ਮੰਗ ਇਹ ਆ ਵੀ 7-8% ਤਨਖਾਹ 'ਚ ਵਾਧਾ ਹੋਣਾ ਚਾਹੀਦਾ। ਸਰਕਾਰ ਨੇ ਪੇਸ਼ਕਸ਼ ਕੀਤੀ ਹੈ ਕਿੰਨੇ ਦੀ? 3.5% ਦੀ।
ਯਾ ਸੋ ਦੇਖੋ ਵਿਜੇ ਜੀ, ਇਹ ਤਾਂ ਸਿਰਫ ਇੱਕ ਕਹਿ ਲਓ ਵੀ 34,000 ਯੂਨੀਅਨ ਇੰਪਲੋਈਜ਼ ਨੇ
ਟੋਟਲ,
ਸੋ ਟੋਟਲ 4.5 lakh ਤੋਂ ਵੀ ਜ਼ਿਆਦਾ ਤਾਂ ਜਿਹੜੇ ਸਰਕਾਰੀ ਵਰਕਰਸ ਨੇ, ਫਿਰ ਉਸ ਤੋਂ ਬਾਅਦ 1,40,000 ਮੈਨੇਜਮੈਂਟ ਇੰਪਲੋਈਜ਼ ਨੇ,
BC
ਸਰਕਾਰ ਦੇ ਇਹ ਸਾਰੇ ਜਿਹੜੇ ਇੰਪਲੋਈਜ਼ ਨੇ ਜਿਹੜੇ ਵੱਖੋ, ਸੋ ਜਿਹਨਾਂ ਨੂੰ ਸਰਕਾਰ ਤਨਖਾਹ ਬੇਸਿਕਲੀ ਦਿੰਦੀ ਹੈ ਜਿਹੜੇ ਸਰਕਾਰੀ ਕੰਮ ਨੇ, ਅਤੇ ਜਿਹੜੇ ਵੱਖੋ ਵੱਖਰੀਆਂ ਯੂਨੀਅਨਸ ਦੇ ਹਿੱਸਾ ਨੇ ਉਹਨਾਂ ਨੂੰ, ਉਹਨਾਂ ਦੇ ਕੰਟਰੈਕਟਸ ਜਿਹੜੇ ਨੇ ਇਸੇ ਸਾਲ ਰੀਨਿਊ ਹੋਣੇ ਨੇ। ਸੋ BCGEU ਦੀ ਇਹ ਨੈਗੋਸੀਏਸ਼ਨ ਚੱਲ ਰਹੀ ਹੈ, QP ਦੀ ਵੀ ਨੈਗੋਸੀਏਸ਼ਨ ਚੱਲ ਰਹੀ ਹੈ, ਫਿਰ BC ਨਰਸਿਸ ਯੂਨੀਅਨ, BC ਟੀਚਰ ਫੈਡਰੇਸ਼ਨ, ਉਸ ਤੋਂ ਬਾਅਦ ਹੋਸਪਿਟਲ ਇੰਪਲੋਈਜ਼ ਯੂਨੀਅਨ, ਇਹਨਾਂ ਸਾਰਿਆਂ ਦੇ ਕੰਟਰੈਕਟਸ ਜਿਹੜੇ ਨੇ ਉਹ ਰੀਨੈਗੋਸ਼ੀਏਟ ਹੋਣੇ ਨੇ ਇਸੇ ਸਾਲ।
ਵਾਸੂ ਜੀ, 180 ਤੋਂ ਵੀ ਵੱਧ ਇਸ ਤਰ੍ਹਾਂ ਦੇ ਕੰਟਰੈਕਟਸ ਨੇ,
183
ਹੈ ਟੋਟਲ, 183 ਸੱਚ ਕੰਟਰੈਕਟਸ ਜਿਹੜੇ ਕਿ ਸੂਬਾ ਸਰਕਾਰ ਨੇ ਵੱਖੋ ਵੱਖਰੇ ਨਾ ਯੂਨੀਅਨ ਦੇ ਗਰੁੱਪਸ ਨਾਲ ਕਰਨੇ ਨੇ।
ਹਾਂਜੀ,
ਅਤੇ ਹਾਲਾਂਕਿ ਬਜਟ ਦੇ ਵਿੱਚ $4 billion ਦੀ ਕੰਟੀਜੈਂਸੀ ਰੱਖੀ ਹੋਈ ਆ, ਐਂਡ ਦ ਪਰਪਸ ਆਫ ਦੈਟ ਕੰਟੀਜੈਂਸੀ ਇਜ਼, ਵੈਸੇ ਵੀ ਆ ਵਾਇਲਡ ਫਾਇਰ ਦਾ ਜੇ ਕੋਈ ਖਰਚਾ ਆ ਜਾਂਦਾ ਜਾਂ ਜੇ ਤਨਖਾਹਾਂ 'ਚ ਵਾਧੇ ਹੁੰਦੇ ਨੇ, ਪਰ ਬਸ ਜੀ ਚੱਕਰ ਤਾਂ ਇਹ ਹੈ ਨਾ ਕਿ ਤਨਖਾਹਾਂ 'ਚ ਹੋਇਆ ਵਾਧਾ ਉਹ ਇਹ ਤਾਂ ਦੈਟਸ ਨੋਟ ਅ ਵਨ ਟਾਈਮ ਐਕਸਪੈਂਸ। $53 billion ਇਸ ਵੇਲੇ ਲਗਭਗ ਸਰਕਾਰ ਦਾ ਪੇਰੋਲ ਦਾ ਖਰਚਾ ਹਰ ਸਾਲ ਦਾ BC ਦੀ ਗਵਰਨਮੈਂਟ ਦਾ, $53 billion ਪਰ ਈਅਰ। ਉਹਦੇ ਵਿੱਚ ਹੁਣ ਜਿੰਨੇ ਵੀ ਇਹ ਵਾਧੇ ਹੁੰਦੇ ਨੇ ਉਹਨਾਂ ਨੇ ਫਿਰ ਉਹ ਤੁਹਾਡੇ ਪੱਕੇ ਸਥਾਈ ਖਰਚੇ ਦਾ ਹਿੱਸਾ ਬਣ ਜਾਂਦੇ।
ਤੁਸੀਂ ਦੇਖੋ ਨਾ, ਤੁਸੀਂ ਆਪ ਹੀ ਕਿਹਾ ਜਿਵੇਂ ਕਿ ਇਹ ਜਿਹੜੇ BCGEU ਵਾਲੇ ਨੇ ਇਹ 8% ਦੀ ਹਾਈਕ ਮੰਗ ਰਹੇ ਨੇ
ਜੀ।
ਸੋ ਲੈਟਸ ਸੇ ਵੀ ਇਹ 8% ਇਨ ਨੈਕਸਟ 2 years,
ਦੋ ਸਾਲ,
ਸੋ ਹਰ ਸਾਲ ਦਾ 4% ਹੋ ਗਿਆ। ਮੰਨ ਲਓ ਜੇ ਇਹਨਾਂ ਨੂੰ ਅੱਧੀ ਹਾਈਕ ਵੀ ਮਿਲਦੀ ਹੈ, 2% ਮਿਲਦੀ ਹੈ, 4% ਜੇ ਨਹੀਂ ਵੀ ਮਿਲਦੀ
ਤੇ 8% ਸੋਰੀ ਅੱਛਾ 4 ਪਰ ਈਅਰ,
ਪਰ ਈਅਰ ਦੀ ਗੱਲ ਕਰ ਰਹੇ ਹਾਂ। ਸੋ ਪਰ ਈਅਰ 4% ਆ ਨਾ
ਜੀ ਜੀ,
ਸੋ ਉਹਦਾ ਜੇ ਅੱਧਾ ਇਹਨਾਂ ਨੂੰ 2% ਪਰ ਈਅਰ ਵੀ ਮਿਲਦਾ,
ਹਾਂਜੀ,
ਤੇ ਵਿਜੇ ਜੀ ਮੰਨ ਲਓ ਜੇ ਸਾਰੇ ਹੀ ਜਿਹੜੇ ਇੰਪਲੋਈਜ਼ ਨੇ ਜਿਹੜੇ 183 ਕੰਟਰੈਕਟ ਨੇ, ਜੇ ਸਾਰਿਆਂ ਨੂੰ 2% ਹਾਈਕ ਦੇਣੀ ਪਵੇ, $53 billion ਅਸੀਂ ਸਾਲ ਦਾ ਜੇ ਤਨਖਾਹ ਦੇ ਰਹੇ ਹਾਂ ਤੇ 2% $1 billion ਬਣ ਜਾਂਦਾ।
ਯੈਸ,
ਸੋ ਪਰ ਈਅਰ
ਜੀ।
ਤੇ ਜੇ ਹੁਣ ਮੰਨ ਲਓ ਜੋ ਇਹ ਮੰਗ ਰਹੇ ਨੇ ਵੀ 4% ਹੀ ਇਹਨਾਂ ਨੂੰ ਦੇਣਾ ਪੈ ਰਿਹਾ, ਫਿਰ ਉਹ $2 billion ਆ
ਜੀ,
ਤੇ 2 ਸਾਲਾਂ ਦੇ ਵਿੱਚ ਉਹ $4 billion ਬਣ ਜਾਂਦਾ
ਜੀ ਜੀ।
ਜੇ ਸਾਰੇ ਹੀ ਇੰਪਲੋਈਜ਼ ਆਪਾਂ ਜਨਰਲਾਈਜ਼ ਕਰਕੇ ਦੇਖੀਏ
ਜੀ,
ਪਿਛਲੀ ਵਾਰ ਜਦੋਂ BCGEU ਦਾ ਕੰਟਰੈਕਟ ਹੋਇਆ ਸੀ, 3 ਸਾਲਾਂ ਦਾ ਕੰਟਰੈਕਟ ਹੋਇਆ ਸੀ COVID-19 ਵਾਲੇ, ਤੇ ਇਹਨਾਂ ਨੂੰ 14% ਓਵਰ 3 ਈਅਰਸ
ਉਦੋਂ ਦਿੱਤੇ
ਗਏ, ਦਿੱਤੀ ਗਈ ਸੀ। ਸੋ ਇਹ ਕਲੋਜ਼ ਟੂ 5% ਬਣ ਜਾਂਦਾ ਪਰ ਈਅਰ
ਜੀ ਜੀ। ਸੋ ਕਿ ਜਿਹੜਾ ਹੁਣ ਕੰਟਰੈਕਟ ਵੀ 2 ਸਾਲ ਦਾ ਤਾਂ ਕੀਤਾ ਜਾ ਰਿਹਾ ਵੀ ਸਰਕਾਰ ਦਾ, ਕਿਉਂਕਿ ਇੱਕ ਅੰਡਰਸਟੈਂਡਿੰਗ ਇਹ ਹੈ ਨਾ ਕਿ ਇਸ ਵੇਲੇ ਜੇ ਲੰਬਾ ਕੰਟਰੈਕਟ ਕਰੋਗੇ, ਲੰਬਾ ਕੰਟਰੈਕਟ ਕਰਨ ਦੀ ਸਰਕਾਰ ਸਮਰੱਥਾ ਨਹੀਂ ਹੈ। ਜੇ ਯੂਨੀਅਨ ਦੀ ਮੰਗ ਇਹ ਹੋਏਗੀ ਕਿ ਕੰਟਰੈਕਟ ਲੰਬੀ ਮਿਆਦ ਦਾ ਹੋਵੇ, ਤਾਂ ਗਵਰਨਮੈਂਟ ਨੇ ਕਹਿਣਾ ਠੀਕ ਹੈ ਫਿਰ ਤੁਹਾਨੂੰ ਘੱਟ ਵੇਜ ਹਾਈਕ ਦੇ ਨਾਲ ਤੁਹਾਨੂੰ ਗੁਜ਼ਾਰਾ ਕਰਨਾ ਪੈਣਾ, ਸਹਿਮਤ ਹੋਣਾ ਪੈਣਾ। ਪਰ ਜੇ ਤੁਸੀਂ 2 ਸਾਲ ਦਾ ਕੰਟਰੈਕਟ ਕਰਦੇ ਹੋ, 2 ਸਾਲਾਂ ਨੂੰ ਮੁੜ ਤੋਂ ਇਹੀ ਸਥਿਤੀ ਦੁਬਾਰਾ ਤੋਂ ਖੜੀ ਹੋਏਗੀ। ਸੋ ਅੱਛਾ, ਜਦੋਂ 2 ਸਾਲ ਬਾਅਦ ਕੰਟਰੈਕਟ ਦੁਬਾਰਾ ਹੁੰਦਾ, ਉਦੋਂ ਇਲੈਕਸ਼ਨ ਵੀ ਨੇੜੇ ਹੋਣਾ।
ਸੋ ਤਾਂ ਹੀ ਕਰਕੇ ਇਸ ਵਾਰ 2 ਸਾਲ ਦਾ ਕਰ ਰਹੇ ਨੇ। ਸੋ ਅੱਛਾ, ਇਹ ਹੁਣ ਵਿਜੇ ਜੀ, ਜੇ $2 billion ਹਰ ਸਾਲ ਦਾ ਦੇਣਾ ਪੈ ਜਾਂਦਾ, ਜੇ 4% ਐਵਰੇਜ ਹਾਈਕ ਦਿੱਤੀ ਜਾਂਦੀ ਸਾਰੇ
ਸਰਕਾਰੀ
ਵਰਕਰਸ ਨੂੰ, ਤੇ ਫਿਰ ਮਤਲਬ 2 ਸਾਲਾਂ ਦਾ $4 billion ਹੋ ਗਿਆ। $4 billion ਹੀ ਰੱਖਿਆ ਹੋਇਆ ਕੰਟੀਜੈਂਸੀ ਦੇ ਵਿੱਚ,
ਤੇ
ਉਹਦੇ ਵਿੱਚ ਹੋਰ ਦੇਖੋ ਨਾ, ਵਾਈਲਡ ਫਾਇਰ ਦਾ ਵੀ ਖਰਚਾ ਹੈ, ਹੋਰ ਜਿਹੜੇ ਕੋਈ ਅਚਾਨਕ ਖਰਚੇ ਆ ਜਾਣਗੇ ਉਹ ਵੀ ਨੇ,
ਇਸ ਵਾਰ ਸਰਕਾਰ ਨੂੰ ਕੋਈ ਸਪੋਰਟ ਦੇਣੀ ਪੈਗੀ ਉਹ ਖਰਚੇ ਲੈਦੇ।
ਸੋ ਇਹਦੇ ਵਿੱਚ ਸਿਰਫ ਤੇ ਸਿਰਫ ਇੱਕੋ ਰਾਹਤ ਇਹ ਸ਼ਾਇਦ ਹੋ ਸਕਦੀ ਹੈ, ਲੈਟਸ ਹੋਪ ਹੋਵੇ ਵੀ, ਕਿ ਵਾਈਲਡ ਫਾਇਰ ਦੀ ਸਿਚੁਏਸ਼ਨ ਸ਼ਾਇਦ ਇਸ ਵਾਰ ਉਨੀ ਜ਼ਿਆਦਾ ਖਰਾਬ ਸ਼ਾਇਦ ਨਾ ਹੋਵੇ, ਅਜੇ ਤੱਕ ਉਨੀ ਜ਼ਿਆਦਾ ਖਰਾਬ ਨਹੀਂ ਹੈ, ਖਰਚਾ ਸ਼ਾਇਦ ਪਿਛਲੇ ਵਾਰ ਨਾਲੋਂ ਘੱਟ ਹੋਵੇ। ਲੈਟਸ ਹੋਪ ਕਿ ਇਹ ਸੱਚ ਹੀ ਹੋਵੇ ਗੱਲ। ਪਰ ਦੂਜੇ ਪਾਸੋਂ ਜਿਹੜੀ ਰੈਵਨਿਊ ਵਾਲੇ ਪਾਸਿਓਂ ਸਰਕਾਰ ਨੂੰ ਕਾਫੀ ਢਾਹ ਲੱਗਣੀ ਇਸ ਵਾਰ, ਤੇ ਉਹਦੇ ਕਰਕੇ ਜਿਹੜਾ ਡੈਫੀਸਿਟ ਆ ਜੋ $11 billion ਤਾਂ ਸਰਕਾਰ ਐਜ਼ ਇਟ ਇਜ਼ ਪ੍ਰੋਜੈਕਟ ਕਰੀ ਬੈਠੀ ਹੈ, ਉਹ ਹੋ ਸਕਦਾ $12-13-14 billion ਤੱਕ ਵੀ ਹੋ ਸਕਦਾ। ਜਿਹੜਾ BCGU ਵੱਲੋਂ ਸਟੇਟਮੈਂਟ ਜਾਰੀ ਕੀਤੀ ਗਈ ਹੈ, ਇਹਨਾਂ ਨੇ ਕਿਹਾ ਵੀ ਵੇਜਿਸ ਨੂੰ ਲੈ ਕੇ, ਰਿਮੋਟ ਵਰਕ ਨੂੰ ਲੈ ਕੇ ਤੇ ਮਾਡਰਨਾਈਜ਼ ਕੰਟਰੈਕਟ ਨੂੰ ਲੈ ਕੇ, ਕਹਿੰਦੇ ਇਹ ਤਿੰਨ ਜਿਹੜੇ ਇੰਪੈਡੀਮੈਂਟਸ ਨੇ ਜਿਹਦੇ ਕਰਕੇ ਹੁਣ ਸਾਡੀ ਕਹਿੰਦੇ ਆਪਸ ਜਿਹੜੀ ਗੱਲਬਾਤ ਸੀ ਉਹ ਸ਼ੁੱਕਰਵਾਰ ਨੂੰ ਠੱਪ ਹੋ ਗਈ, ਤੇ ਇਹਨਾਂ ਨੇ ਕਿਹਾ ਵੀ ਹੁਣ ਅਸੀਂ ਸਟ੍ਰਾਈਕ ਵੋਟ ਕਰਾਂਗੇ। ਉਹ ਸਟ੍ਰਾਈਕ ਵੋਟ ਮੋਸਟ ਲਾਈਕਲੀ ਮਿਡ ਅਗਸਤ ਦੇ ਵਿੱਚ ਹੋਣ ਦੇ ਆਸਾਰ ਨੇ, ਮਤਲਬ ਯੂਨੀਅਨ ਮੈਂਬਰਸ਼ਿਪ ਵੋਟ ਕਰਕੇ ਡਿਸਾਈਡ ਕਰੇਗੀ ਇਹਨਾਂ ਨੇ ਹੜਤਾਲ ਕਰਨੀ ਹੈ ਕਿ ਨਹੀਂ ਕਰਨੀ।
ਜਿਹੜਾ ਇਹ ਕੰਟਰੈਕਟ ਹੈ ਇਹ ਆਧਾਰ ਬਣ ਜਾਣਾ ਬਾਕੀ ਦੇ ਸਾਰੇ ਸਰਕਾਰੀ ਮੁਲਾਜ਼ਮਾਂ ਦੇ ਕੰਟਰੈਕਟਸ ਦਾ। ਅਜੇ ਤੇ 34,000 ਕਾਮਿਆਂ ਦਾ ਹੀ ਗਰੁੱਪ ਹੈ, ਟੋਟਲ ਵਰਕਰਸ ਦੀ ਗਿਣਤੀ ਕਿੰਨੀ? 4.5 lakh?
ਸੋ 4.5 lakh ਤਾਂ ਜਿਹੜੇ ਇਸ ਤਰ੍ਹਾਂ ਦੇ ਵਰਕਰਸ ਨੇ, ਫਿਰ ਉਸ ਤੋਂ ਬਾਅਦ 1,40,000 ਮੈਨੇਜਮੈਂਟ ਇੰਪਲੋਈਜ਼ ਵੀ ਨੇ।
ਹਾਂ, ਸੋ ਦੇਖਦੇ ਹਾਂ ਵਸੂ ਜੀ ਕੀ ਬਣਦਾ। ਵਸੂ ਜੀ, ਕੈਨੇਡਾ ਪੋਸਟ ਦੇ ਯੂਨੀਅਨ ਵਰਕਰਸ ਵੱਲੋਂ 53,000 ਜਿਹੜੇ ਕਾਮੇ ਨੇ ਕੈਨੇਡੀਅਨ ਯੂਨੀਅਨ ਆਫ ਪੋਸਟਲ ਵਰਕਰਸ ਦੇ, ਉਹਨਾਂ ਵੱਲੋਂ ਵੀ ਇੰਪਲੋਇਰ ਵੱਲੋਂ ਦਿੱਤੀ ਗਈ ਆਫਰ ਦੇ ਉੱਪਰ ਅੱਜ ਤੋਂ ਵੋਟਿੰਗ ਸ਼ੁਰੂ ਕਰ ਦਿੱਤੀ ਗਈ ਹੈ। ਇਹ ਵੋਟਿੰਗ ਵੀ 1 August ਤੱਕ ਚੱਲਣੀ ਆ, ਅਤੇ ਯੂਨੀਅਨ ਨੇ ਵੈਸੇ ਇਹ ਕਿਹਾ ਮੈਂਬਰਸ ਨੂੰ ਕਿ ਭਾਈ ਜਿਹੜੀ ਆਫਰ ਇੰਪਲੋਇਰ ਨੇ ਦਿੱਤੀ ਆ ਰਿਜੈਕਟ ਕਰੋ ਇਹਨੂੰ।
ਜਾਂ ਉਹਨਾਂ ਦੀ ਪ੍ਰੈਜੀਡੈਂਟ ਜੈਨ ਸਿਮਸਨ ਨੇ ਚਿੱਠੀ ਲਿਖੀ ਸਾਰਿਆਂ ਨੂੰ, ਅਤੇ ਉਹਨਾਂ ਨੇ ਕਿਹਾ ਕਿ ਇਹ ਜਿਹੜਾ ਆਫਰ ਹੈ ਇਹ ਸਾਡੀ ਆਵਾਜ਼ ਨੂੰ ਕੁਚਲਣ ਵਾਸਤੇ ਕਹਿੰਦੇ ਦਿੱਤਾ ਗਿਆ, ਕਹਿੰਦੇ ਵੀ ਸ਼ੁੱਡ ਨੋਟ ਐਕਸੈਪਟ ਐਨੀ ਸੱਚ ਆਫਰ। ਫਿਰ ਉਹਨਾਂ ਨੇ ਕਿਹਾ ਕਿ ਕਹਿੰਦੇ ਵੀ ਸਾਨੂੰ ਪਤਾ, ਉਹਨੇ ਆਪਣੇ ਸਾਰੇ ਮੈਂਬਰਸ਼ਿਪ ਨੂੰ ਕਿਹਾ ਵੀ ਸਾਨੂੰ ਪਤਾ ਤੁਸੀਂ ਥੋੜ੍ਹੇ ਫਰਸਟ੍ਰੇਟ ਹੋ ਚੁੱਕੇ ਹੋ ਇਸ ਵੇਲੇ, ਤੁਸੀਂ ਨਹੀਂ ਚਾਹੁੰਦੇ ਵੀ ਹੋਰ ਸਟ੍ਰਾਈਕ ਹੋਵੇ ਕਿਉਂਕਿ ਇੱਦਾਂ ਲੱਗ ਰਿਹਾ ਵੀ ਜਿਹੜੀ ਇਹ ਬਾਰਗੇਨਿੰਗ ਆ ਵੀ ਇਹ ਚੱਲੀ ਜਾ ਰਹੀ ਹੈ, ਖਤਮ ਨਹੀਂ ਹੋ ਰਹੀ। ਅਤੇ ਕਹਿੰਦੇ ਪਰ ਨਾਓ ਇਜ਼ ਨੋਟ ਦਾ ਟਾਈਮ ਟੂ ਗਿਵ ਅਪ, ਵੀ ਤੁਸੀਂ ਹੌਸਲਾ ਰੱਖੋ ਅਤੇ ਇਸ ਆਫਰ ਨੂੰ ਰਿਜੈਕਟ ਕਰੋ। ਜਿਹੜਾ ਫਾਈਨਲ ਆਫਰ ਤੁਹਾਨੂੰ ਦਿੱਤਾ ਗਿਆ ਸੀ ਕੈਨੇਡਾ ਪੋਸਟ ਵੱਲੋਂ 28 May ਨੂੰ,
ਫਾਈਨਲ ਆਫਰ ਕਹਿੰਦਾ ਕੀ ਹੈ ਬਸ ਜੀ, ਇਹ ਵੇਜ ਹਾਈਕ 13% ਹੈ 4 ਸਾਲਾਂ ਚ,
13% ਓਵਰ 4 years ਆਫਰ ਕੀਤਾ ਜਾ ਰਿਹਾ। ਯੂਨੀਅਨ ਵੱਲੋਂ 18-19% ਦੀ ਹਾਈਕ ਮੰਗੀ ਜਾ ਰਹੀ ਹੈ, ਅਤੇ ਇਹਦੇ ਵਿੱਚ $1,000 ਦਾ ਸਾਈਨਿੰਗ ਬੋਨਸ ਵੀ ਹੈ। ਪਰ ਮੇਨ ਜਿਹੜਾ ਵਿਜੇ ਜੀ ਰੇੜਕਾ ਹੈ ਉਹ ਪਾਰਟ ਟਾਈਮ ਵਰਕਰਸ ਦੀ ਹਾਇਰਿੰਗ ਨੂੰ ਲੈ ਕੇ ਹੈ, ਵੀਕਐਂਡ ਪਾਰਸਲ ਡਿਲੀਵਰੀ ਨੂੰ ਲੈ ਕੇ ਹੈ। ਸੋ ਉਹਦੇ ਉੱਤੇ ਜਿਹੜੇ ਮਤਭੇਦ ਅਜੇ ਵੀ ਜਾਰੀ ਨੇ, ਅਤੇ ਯੂਨੀਅਨ ਹੁਣ ਇੱਦਾਂ ਲੱਗ ਰਿਹਾ ਵਿਜੇ ਜੀ ਕਿ ਜਿਹੜੇ ਮੈਂਬਰਸ ਨੇ ਈਵਨ ਜਿਹੜੀ ਹੁਣ ਜੈਨ ਸਿਮਸਨ ਦੀ ਚਿੱਠੀ ਹੈ ਤਾਂ ਹੀ ਮੈਂ ਪੜ੍ਹ ਕੇ ਵੀ ਸੁਣਾ ਰਿਹਾ ਵੀ ਉਹ ਆਪ ਇਸ ਗੱਲ ਨੂੰ ਕੰਸੀਡ ਕਰ ਰਹੇ ਨੇ ਵੀ ਜਿਵੇਂ ਮੈਂਬਰਸ਼ਿਪ ਜਿਹੜੀ ਹੈ ਉਹ ਥੋੜ੍ਹੀ ਜਿਹੀ ਹੁਣ ਫਰਸਟ੍ਰੇਟਿਡ ਹੈ, ਥੋੜ੍ਹੀ ਜਿਹੀ ਹੁਣ ਉਹ ਅੱਕ ਚੁੱਕੇ ਨੇ, ਉਹਨਾਂ ਨੂੰ ਲੱਗ ਰਿਹਾ ਯਾਰ ਬਾਰਗੇਨਿੰਗ ਚੱਲੀ ਜਾ ਰਹੀ ਹੈ। ਕਿਉਂਕਿ ਵਿਜੇ ਜੀ ਅਲਟੀਮੇਟਲੀ ਜਦੋਂ ਇਸ ਤਰ੍ਹਾਂ ਦੀ ਕੋਈ ਸਟ੍ਰਾਈਕ ਹੁੰਦੀ ਹੈ, ਆਪਾਂ ਪਿਛਲੀ ਵਾਰ ਵੀ ਗੱਲ ਕਰਦੇ ਸੀ ਕਿ $14 per hour ਮੈਕਸੀਮਮ 4 hours
$56
ਮਿਲਦੇ ਦਿਹਾੜੀ ਦੇ, ਅਤੇ ਉਹਦੇ ਨਾਲ ਗੁਜ਼ਾਰਾ ਨਹੀਂ ਹੁੰਦਾ, ਅਤੇ ਕਿਰਾਇਆ ਤੁਹਾਡਾ ਜਿਹੜੀਆਂ ਮੋਰਗੇਜ ਪੇਮੈਂਟਸ ਨੇ ਉਹ ਸਟ੍ਰਾਈਕ ਦੇ ਕਰਕੇ ਰੁਕਦੀਆਂ ਨਹੀਂ। ਸੋ ਮੈਂਬਰ ਜਿਹੜੇ ਨੇ ਉਹ ਚਾਹੁੰਦੇ ਨੇ ਵੀ ਨਿਪਟਾਰਾ ਹੋਵੇ, ਆਫਕੋਰਸ ਦੇ ਵਾਂਟ ਬੈਟਰ ਵੇਜਿਸ ਐਂਡ ਦੇ ਵਾਂਟ ਦ ਕੰਟਰੈਕਟ ਟੂ ਬੀ ਸੈਟਲਡ ਇਨ ਦੇਅਰ ਫੇਵਰ, ਪਰ ਜੇ ਨਹੀਂ ਹੋ ਰਿਹਾ ਤਾਂ ਫਿਰ ਉਹ ਸਟ੍ਰਾਈਕ ਤੋਂ ਵੀ ਹੁਣ ਉਕਤਾ ਚੁੱਕੇ ਨੇ।
ਜਿਹੜੀ ਵਸੂ ਜੀ ਅਸੀਂ ਬ੍ਰੇਕ ਤੋਂ ਪਹਿਲਾਂ ਗੱਲ ਕਰ ਰਹੇ ਸੀ, ਜਿਹੜੇ BC ਦੇ ਵਿੱਚ BCGEU ਯੂਨੀਅਨ ਦੇ ਮੁਲਾਜ਼ਮ ਨੇ, ਉਹ ਵੀ ਹੁਣ ਇਸ ਗੱਲ ਨੂੰ ਲੈ ਕੇ ਸੋਚ ਰਹੇ ਨੇ ਵੀ ਕਿ ਆਉਂਦੇ ਦਿਨਾਂ ਸਟ੍ਰਾਈਕ ਕਰੀਏ ਕਿ ਨਹੀਂ। ਗੱਲ ਫਿਰ ਉੱਥੇ ਹੀ ਹੈ ਜਿਹੜੀ, ਦੇਖੋ ਕਿਸੇ ਵੀ ਸਟ੍ਰਾਈਕ ਵਾਲੀ ਸਥਿਤੀ ਦੇ ਉੱਪਰ ਹਾਲਾਤ ਗੱਲ ਤਾਂ ਉਹੀ ਢੁੱਕਦੀ ਹੈ ਨਾ ਕਿ ਜੇ ਮੈਂਬਰ ਸੱਚਮੁੱਚ ਹੜਤਾਲ ਕਰ ਦਿੰਦੇ ਨੇ ਤਾਂ ਜਿਹੜੀ ਉਹਨਾਂ ਨੂੰ ਸਟ੍ਰਾਈਕ ਵਾਸਤੇ ਜਿਹੜੀ ਯੂਨੀਅਨ ਵੱਲੋਂ ਪੇ ਮਿਲਣੀ ਆ ਉਹ ਤੁਹਾਡੀ ਅਸਲ ਤਨਖਾਹ ਦਾ, ਅਸਲ ਕਮਾਈ ਦਾ ਬਹੁਤ ਇੱਕ ਥੋੜ੍ਹਾ ਜਿਹਾ ਹਿੱਸਾ ਹੀ ਹੋਇਆ ਕਰਦੀ ਆ। ਖਰਚੇ ਬਹੁਤ ਜ਼ਿਆਦਾ ਨੇ, ਖਰਚੇ ਇਸ ਕਦਰ ਨੇ, ਇਸ ਪੱਧਰ ਦੇ ਖਰਚੇ ਨੇ ਜਿਹੜੇ ਕਿ ਉਸ ਪੈਸਿਆਂ ਦੇ ਵਿੱਚ ਤੁਸੀਂ ਪੂਰੇ ਨਹੀਂ ਕਰ ਸਕਦੇ, ਮੋਰਗੇਜ ਇੰਨੀਆਂ ਜ਼ਿਆਦਾ, ਕਾਰਾਂ ਦੀ ਪੇਮੈਂਟ, ਬਾਕੀ ਦੇ ਖਰਚੇ। ਸੋ ਇਸ ਕਰਕੇ ਇਹ ਸਰਕਾਰਾਂ ਨੂੰ ਅਤੇ ਅਦਾਰਿਆਂ ਨੂੰ ਪਤਾ ਕਿ ਜੇ ਇਹੋ ਜਿਹੀਆਂ ਨੈਗੋਸੀਏਸ਼ਨ ਜੇ ਡਰੈਗ ਆਊਟ ਹੁੰਦੀਆਂ ਨੇ ਨਾ, ਜਿਸ ਤਰ੍ਹਾਂ ਦਾ ਇਕਨੋਮਿਕ ਆਊਟਲੁੱਕ ਹੈਗਾ, ਜੇ ਇਹ ਕਹਾਣੀ 1 ਮਹੀਨਾ ਹੋਰ ਚੱਲਦੀ ਹੈ, ਹੋ ਸਕਦਾ ਮਹੀਨੇ ਬਾਅਦ ਇਕਨੋਮਿਕ ਹਾਲਾਤ ਜੋ ਅੱਜ ਨੇ ਜਾਂ ਜਿਸ ਤਰ੍ਹਾਂ ਦਾ ਆਊਟਲੁੱਕ ਆ, ਜੋ ਇਕਨੋਮੀ ਨੂੰ ਲੈ ਕੇ ਜਿਸ ਤਰ੍ਹਾਂ ਦਾ ਸੈਂਟੀਮੈਂਟ ਆ, ਉਹ ਹੋ ਸਕਦਾ ਕਿ ਹੋਰ ਨੀਵੇਂ ਪੱਧਰ 'ਤੇ ਹੋਵੇ।
ਜਾਂ ਅਤੇ ਯੂਨੀਅਨਸ ਵਾਸਤੇ ਸਟ੍ਰਾਈਕ ਹੁਣ ਮਹਿੰਗੀ ਹੁੰਦੀ ਜਾ ਰਹੀ ਹੈ, ਕਿਉਂਕਿ BCGU ਦਾ ਤੁਸੀਂ ਜ਼ਿਕਰ ਕੀਤਾ, ਜਿਵੇਂ ਕੈਨੇਡਾ ਪੋਸਟ ਦੀ ਸਟ੍ਰਾਈਕ ਕਰਨ ਵਾਲੇ ਜਿਹੜੇ ਮੈਂਬਰਸ ਨੇ ਉਹਨਾਂ ਨੂੰ $14 ਮਿਲਦੇ ਪਰ ਆਵਰ ਦਿਹਾੜੀ ਦਾ, $56।
ਹਾਂਜੀ,
BCGEU ਨੇ ਮੰਨਿਆ ਵੀ ਹੁਣ ਉੱਥੇ ਜਿਹੜੀ ਹੁਣ ਸਟ੍ਰਾਈਕ ਹੋਣੀ ਹੈ, ਜੇ ਹੁੰਦੀ ਹੈ ਸਟ੍ਰਾਈਕ, $650 per week ਉਹਨਾਂ ਨੇ ਰੱਖੀ ਹੈ ਸਟ੍ਰਾਈਕ ਪੇ,
$2600 ਮਹੀਨੇ ਦਾ ਰਫਲੀ।
ਹਾਂ, ਬਟ ਸਟਿਲ ਇਟਸ ਲਾਈਕ ਬੈਟਰ ਦੈਨ ਨਥਿੰਗ। ਸੋ ਹੁਣ ਯੂਨੀਅਨਸ ਨੂੰ ਵੀ ਪਤਾ ਕਿ ਖਰਚੇ ਜਿਹੜੇ ਨੇ ਜੇ ਉਹ ਪੂਰੇ ਹੁੰਦੇ ਨਹੀਂ, ਤੇ ਜੇ ਅਸੀਂ ਸਟ੍ਰਾਈਕ ਕਰਾਂਗੇ ਤੇ ਮੈਂਬਰਸ਼ਿਪ ਸਾਡੇ ਖਿਲਾਫ ਹੋ ਜਾਏਗੀ ਯੂਨੀਅਨ ਲੀਡਰਸ਼ਿਪ ਦੇ, ਕਿ ਉਹ ਸਟ੍ਰਾਈਕ ਕਰਨ ਆਉਣਗੇ ਨਹੀਂ ਫਿਰ। ਤੇ ਜੇ ਸਟ੍ਰਾਈਕਸ ਦੀ ਰੈਲੇਵੈਂਸ ਬਰਕਰਾਰ ਰੱਖਣੀ ਹੈ ਤੇ ਸਟ੍ਰਾਈਕ ਪੇ ਵਧਾਉਣੀ ਪਏਗੀ। ਸੋ BCGEU ਮੰਨਿਆ ਜਾ ਰਿਹਾ ਕਿ ਮਹੀਨੇ ਦਾ, ਹਫ਼ਤੇ ਦਾ $650 ਦੇਵੇਗੀ ਸਟ੍ਰਾਈਕਿੰਗ ਮੈਂਬਰਸ ਨੂੰ।
ਦੇਖਦੇ ਹਾਂ ਉਧਰਲੇ ਪਾਸੇ ਕੀ ਹੁੰਦਾ। ਉਸ ਤੋਂ ਪਹਿਲਾਂ ਬਿਫੋਰ BCGEU ਵੋਟਸ ਫੋਰ ਦ ਸਟ੍ਰਾਈਕ, ਉਹਨਾਂ ਨੇ 1 August ਨੂੰ ਵੋਟ ਕਰਨੀ,
ਉਹਨਾਂ ਨੇ ਮਿਡ ਅਗਸਟ,
ਦੇ ਸੈਡ ਮਿਡ ਅਗਸਟ, ਪਰ 1 ਅਗਸਤ ਤੋਂ ਬਾਅਦ ਸਾਨੂੰ ਪਤਾ ਲੱਗ ਜਾਣਾ ਕਿ ਕੈਨੇਡਾ ਪੋਸਟ ਵਾਲੀ ਸਟ੍ਰਾਈਕ ਸਥਿਤੀ ਦਾ ਕੀ ਬਣਦਾ। ਇੱਕ ਵਾਰ ਫਿਰ ਦੱਸ ਦਈਏ ਕਿ ਇਸ ਕੈਨੇਡਾ ਪੋਸਟ ਦੇ ਸਥਿਤੀ ਦੇ ਵਿੱਚ ਇੰਪਲੋਇਰ ਵੱਲੋਂ ਦਿੱਤੀ ਗਈ ਔਫਰ ਮਨਜ਼ੂਰ ਹੁੰਦੀ ਹੈ ਜਾਂ ਨਾ ਮਨਜ਼ੂਰ ਹੁੰਦੀ ਹੈ, ਇਹ ਜਿਹੜੀ ਵੋਟਿੰਗ ਆ 50% ਪਲੱਸ 1 ਦੇ ਆਧਾਰ 'ਤੇ ਡਿਸਾਈਡ ਕੀਤਾ ਜਾਣਾ। ਸਿੰਪਲ ਮੈਜੋਰਿਟੀ, ਜਿਹੜੇ ਵੀ ਹੱਕ ਦੇ ਵਿੱਚ ਮੈਂਬਰ ਭੁਗਤਣਗੇ ਉੱਧਰਲੇ ਪਾਸੇ ਨੂੰ ਵੋਟ ਦਾ ਡਿਸੀਜਨ ਹੋਏਗਾ। ਸੋ 1 ਅਗਸਤ ਤੱਕ ਉਹਦਾ ਇੰਤਜ਼ਾਰ ਕਰਦੇ ਹਾਂ। 1 ਅਗਸਤ ਤੋਂ ਬਾਅਦ ਹੋ ਸਕਦਾ 1-2 ਦਿਨ ਹੋਰ ਲੱਗ ਜਾਣ ਵੋਟ ਦੇ ਨਤੀਜੇ ਯੂਨੀਅਨ ਵੱਲੋਂ ਸਾਂਝੇ ਕਰਦਿਆਂ ਕਰਦਿਆਂ। ਸੋ ਲੈਟਸ ਸੀ ਵਾਸਟਰ ਜੀ, ਅੱਛਾ ਦੱਸ ਦਈਏ ਕਿ ਸਟੀਲ ਹਾਊਸ ਫਿਟਨੈਸ ਵਾਲਿਆਂ ਵੱਲੋਂ ਸੂਚਨਾ ਦਿੱਤੀ ਜਾ ਰਹੀ ਹੈ ਕਿ ਜੇ ਤੁਸੀਂ ਵੀ ਚਾਹੁੰਦੇ ਹੋ 2.5 ਕਿਲੋ ਕਾ ਹਾਥ, ਤਾਂ ਫਿਰ ਸਟੀਲ ਹਾਊਸ ਫਿਟਨੈਸ 'ਤੇ ਜਾ ਕੇ ਤੁਸੀਂ ਵਧੀਆ ਵਰਕਆਊਟ ਕਰੋ, ਕਿਉਂਕਿ ਇਹ ਤੁਹਾਨੂੰ ਵਧੀਆ ਤਰੀਕੇ ਨਾਲ ਗਾਈਡੈਂਸ ਵੀ ਪ੍ਰਦਾਨ ਕਰੇਗਾ।
2.5 ਕਿਲੋ ਬਾਅਦ ਸਨੀ ਦਿਓਦਾ, ਇਹ ਪ੍ਰਾਣ ਦਾ ਲੱਗਿਆ ਮੈਨੂੰ।
ਅੱਛਾ, ਹਾਂ ਬਸ ਜੀ, ਫਿਰ ਮਿਮਿਕਰੀ ਪੂਰੀ ਸੂਰੀ ਆਉਂਦੀ ਹੈ ਨਾ।
ਨਹੀਂ ਤੁਹਾਨੂੰ ਆਉਂਦੀ ਤਾਂ ਹੈ।
ਨਹੀਂ ਨਹੀਂ
ਦੁਬਾਰਾ ਕੁਛ ਟ੍ਰਾਈ ਅਗੇਨ
ਨਹੀਂ 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 ਬਸ ਜੀ, ਕੋਈ ਨਹੀਂ, ਜਿਵੇਂ ਜਾਣਾ ਪੈਣਾ
ਉਹਦੇ, ਜਿੱਦਾਂ ਪਹਿਲਾਂ ਬੋਲਿਓ
ਜੇ
ਪ੍ਰਾਣ ਦੀ ਆਵਾਜ਼ ਲੱਗੀ ਮੈਨੂੰ,
ਜਿਵੇਂ ਜਾਣਾ ਪੈਣਾ ਜੇ ਤੁਸੀਂ ਨਹੀਂ, ਫਿਰ ਪ੍ਰਾਣ ਕਹਿ ਸਕਦਾ ਨਾ ਦੂਜਿਆਂ ਨੂੰ, ਪ੍ਰਾਣ ਸਾਹਿਬ ਦੀ ਆਵਾਜ਼ ਦੇ ਵਿੱਚ ਤਾਂ ਨਾ, ਅਗਰ ਤੁਮ ਵੀ ਚਾਹਤੇ ਹੋ 2.5 ਕਿਲੋ ਕਾ ਹਾਥ,
ਹਾਂ ਸੀ
ਤੋ ਜਾਓ ਸਟੀਲ ਹਾਊਸ ਫਿਟਨੈਸ, ਨੋ ਕੰਟਰੈਕਟ ਟੂ ਸਾਈਨ ਅਪ, ਮੰਥ ਟੂ ਮੰਥ ਕਰੋ ਸਾਈਨ ਅਪ ਬੇਟਾ,
ਇਦਾਂ ਨਾ ਕਰੋ ਆਦਤ, ਉਹ ਫਿਰ ਉਹ ਐਕਸਪੈਕਟੇਸ਼ਨ ਵਧ ਜਾਣੀ
ਹੈ। ਨਹੀਂ ਨਹੀਂ ਦੇਖੋ,
ਜਿਹੜੀ ਨੋਵਲਟੀ ਹੈ ਨਾ, ਜਿਹੜੀ ਵਾਲੀ ਜਿਹੜੀ ਹਾਈਬ੍ਰਿਡ ਹੈ, ਇਹ ਪ੍ਰਾਣ ਦੀ ਆਵਾਜ਼ 'ਚ ਬੜਿਆ ਕਰਦੀ,
ਜਿਹੜੀ ਨੋਵਲਟੀ ਹੈ ਨਾ ਉਹ ਸਪੋਨਟੇਨਿਟੀ 'ਚ ਹੁੰਦੀ ਆ, ਜੇ ਉਹ ਪ੍ਰੈਡਿਕਟੇਬਲ ਹੋ ਗਿਆ ਫਿਰ ਕਾਹਦਾ ਸਵਾਦ।
ਐਡਵਰਟਾਈਜ਼ਰ ਨੂੰ ਕੌਣ ਸਮਝਾਏ?
ਨਹੀਂ ਨਹੀਂ ਸਮਝ ਜਾਣਾ,
ਸਮਝਾਉਂਦੇ
ਜਿਮ ਵਾਲੇ ਸਮਝ ਜਾਂਦੇ ਛੇਤੀ।
ਉਹਨਾਂ
ਨੂੰ ਕਹੋ ਵੀ ਇਹਦੇ ਨਾਲ ਤੁਹਾਡਾ ਜਿਹੜਾ ਸੈੱਟ ਤੋਂ ਧਿਆਨ ਹਟ ਜਾਣਾ।
ਅੱਛਾ,
ਇਹ ਜਿਹੜੇ ਸ਼ਿੱਦਤ ਨਾਲ ਜਿਮ ਲਗਾਉਣ, ਜਿਮ ਜਾਣ ਵਾਲੇ ਨੇ ਨਾ, ਅਗਲਾ ਕਹਿੰਦਾ ਨਾ ਨਾ ਭਾਈ, ਫੋਕਸ ਬਹੁਤ ਇੰਪੋਰਟੈਂਟ।
ਉਹਨਾਂ ਨੇ ਕਹਿਣਾ ਇਸ ਤੋਂ ਬਿਨਾਂ ਸਾਡੀ ਲਾਇਬ੍ਰੇਰੀ 'ਚ ਪੁਰਾਣ ਹੀ ਨਹੀਂ ਪੈਂਦੇ।
ਅੱਛਾ, ਨੋ ਕੰਟਰੈਕਟ ਸਾਈਨ ਅਪ, ਇਹ ਸਟੀਲ ਹਾਊਸ ਫਿਟਨੈਸ ਵਾਲਿਆਂ ਵੱਲੋਂ ਸੂਚਨਾ ਦਿੱਤੀ ਜਾ ਰਹੀ ਆ। ਬਾਕੀ ਜੇ ਤੁਸੀਂ ਜਿੱਥੇ ਵਧੀਆ ਇਕੁਇਪਮੈਂਟ ਦੇ ਉੱਪਰ ਵਰਕਆਊਟ ਤੇ ਕਰ ਹੀ ਸਕਦੇ ਹੋ, ਸਟੀਲ ਹਾਊਸ ਫਿਟਨੈਸ ਵਾਲਿਆਂ ਨੇ ਪ੍ਰੋਟੀਨ ਸ਼ੇਕ ਤੇ ਜੂਸ ਬਾਰ ਦਾ ਪ੍ਰਬੰਧ ਵੀ ਕੀਤਾ ਹੋਇਆ, ਸ਼ਾਵਰਸ ਵੀ ਹੈਗੇ ਨੇ, ਤੇ ਜਿਹੜੇ ਕਾਰਡੀਓ ਕਰਨਾ ਪਸੰਦ ਕਰਦੇ ਨੇ ਉਹਨਾਂ ਲਈ ਫਰੇਜ਼ਰ ਰਿਵਰ ਦੇ ਕੰਢੇ ਤੇ ਟ੍ਰੇਲ ਵੀ ਹੈਗੀ ਆ। ਹੋਰ ਜਾਣਕਾਰੀ ਲਈ ਸਟੀਲ ਹਾਊਸ ਫਿਟਨੈਸ ਤੇ ਜਾ ਕੇ ਸੰਦੀਪ ਰਾਣੂ ਜਾਂ ਟਾਇਰਨ ਨੂੰ ਮਿਲੋ, ਕੁਈਨਸਬਰੋ ਮਾਲ ਦੇ ਵਿੱਚ ਲੋਕੇਟਡ ਨੇ, ਓਪਨ 24 ਆਵਰਸ, ਤੇ ਇੰਸਟਾਗ੍ਰਾਮ ਤੇ ਤੁਸੀਂ ਇਹਨਾਂ ਨਾਲ ਕਨੈਕਟ ਕਰ ਸਕਦੇ ਹੋ। ਸਟੀਲ ਹਾਊਸ ਫਿਟਨੈਸ CA, ਸਟੀਲ ਹਾਊਸ ਫਿਟਨੈਸ CA, ਠੀਕ ਹੈ ਵਾਸੂ ਜੀ?
ਬਹੁਤ ਵਧੀਆ ਜੀ,
ਲੈ ਲੈ ਇੱਕ ਛੋਟੀ ਸੀ ਬ੍ਰੇਕ,
ਲੈ ਲਈ
ਬ੍ਰੇਕ ਤੋਂ ਬਾਅਦ ਵਾਪਸੀ ਕਰਕੇ। ਅੱਛਾ ਵਾਸੂ ਜੀ, ਗੱਲ ਕਰਦੇ ਹਾਂ ਫਿਰ, ਜਿਹੜਾ ਨਿਊਜ਼ੀਲੈਂਡ ਦੇ ਨਾਲ ਪਿਛਲੇ ਹਫ਼ਤੇ ਕੰਟਰੈਕਟ ਹੋਇਆ ਜਾਂ ਐਗਰੀਮੈਂਟ ਹੋਇਆ ਡੇਅਰੀ ਸੈਕਟਰ ਨਾਲ ਸੰਬੰਧਿਤ, ਉਹ ਇਸ ਕਰਕੇ ਇੰਪੋਰਟੈਂਟ ਆ, ਅਸੀਂ ਦੇਖੋ ਪਿਛਲੇ ਦਿਨਾਂ 'ਚ ਵੀ ਇਹਦੇ ਬਾਰੇ ਗੱਲ ਕਰਦੇ ਰਹੇ ਹਾਂ, ਕਿਉਂਕਿ ਹੁਣ ਆਉਂਦੇ ਦਿਨਾਂ 'ਚ ਅਮਰੀਕਾ ਨੇ ਵੀ ਇਸੇ ਪਾਸਿਓਂ ਬਾਂਹ ਮਰੋੜਨ ਦੀ ਕੋਸ਼ਿਸ਼ ਕਰਨੀ ਆ। ਉਹਨਾਂ ਨੇ ਕਹਿਣਾ ਕੈਨੇਡਾ ਨੂੰ ਕਿ ਜੇ ਤੁਸੀਂ ਨਿਊਜ਼ੀਲੈਂਡ ਨੂੰ ਥੋੜ੍ਹੀ ਰਿਆਇਤ ਦੇ ਸਕਦੇ ਹੋ ਤਾਂ ਫਿਰ ਸਾਡੇ ਵਾਸਤੇ ਤਾਂ ਸਾਨੂੰ ਉਹ ਤੋਂ ਵੀ ਜ਼ਿਆਦਾ ਰਿਆਇਤ ਚਾਹੀਦੀ ਆ। ਨਿਊਜ਼ੀਲੈਂਡ ਦੇ ਨਾਲ ਜਿਹੜੀ ਆ ਉਹ ਅਗਰੀਮੈਂਟ ਹੋਇਆ, ਐਗਜੈਕਟਲੀ ਉਹਦੇ ਵਿੱਚ ਕਿਹਾ ਕੀ ਗਿਆ ਹੈ ਕਿ ਡੇਅਰੀ ਸੈਕਟਰ ਸੱਚਮੁੱਚ ਕੈਨੇਡਾ ਨੇ ਆਪਣਾ ਨਿਊਜ਼ੀਲੈਂਡ ਵਾਸਤੇ ਥੋੜ੍ਹਾ ਹੋਰ ਖੋਲ੍ਹ ਦਿੱਤਾ? ਕਿਉਂਕਿ ਜੇ ਅਜਿਹਾ ਕੀਤਾ ਫਿਰ ਬਲੋਕ ਕਿਊਬੈਕਵਾ ਵਾਲੇ ਨਾਰਾਜ਼ ਕਿਉਂ ਨਹੀਂ ਹੋ ਰਹੇ ਅਜੇ ਤੱਕ? ਜਿਹੜਾ ਇੱਕ ਉਹ ਕਾਨੂੰਨ ਪਾਸ ਕਰ ਲਿਆ ਗਿਆ ਸੀ ਕਿ ਅਸੀਂ ਡੇਅਰੀ ਸੈਕਟਰ ਨਾਲ ਸੰਬੰਧਿਤ ਕੋਈ ਕਨਸੈਸ਼ਨ ਹੋਰ ਨਵਾਂ ਨਹੀਂ ਦੇਣਾ, ਅਤੇ ਫਿਰ ਉਹਦੇ ਉਹ ਸਾਰੇ ਇਨਵਾਇਰਮੈਂਟ ਦੇ ਵਿੱਚ ਇਹ ਡੀਲ ਕਿਵੇਂ ਫਿੱਟ ਬਹਿੰਦੀ ਆ, ਉਹਦੇ ਬਾਰੇ ਗੱਲ ਕਰਾਂਗੇ। ਅੱਛਾ ਵਾਸੂ ਜੀ, ਜਿਹੜੀਆਂ ਹੁਣ ਟ੍ਰੇਡ ਡੀਲ ਨੂੰ ਲੈ ਕੇ ਸਾਰੀ ਕਵੈਦ ਚੱਲਦੀ ਪਈ ਆ, ਕੈਨੇਡਾ ਅਤੇ ਨਿਊਜ਼ੀਲੈਂਡ ਦੇ ਵਿਚਕਾਰ ਵੀ ਡੇਅਰੀ ਸੈਕਟਰ ਨੂੰ ਲੈ ਕੇ ਰੌਲਾ ਪਿਆ ਸੀ, ਅਸੀਂ ਪਿਛਲੇ ਦਿਨੀ ਇਹਦੇ ਬਾਰੇ ਗੱਲ ਕੀਤੀ ਆ, ਅਤੇ ਨਿਊਜ਼ੀਲੈਂਡ ਵਾਲਿਆਂ ਨੇ ਜਿਹੜਾ ਇੱਕ ਕੰਪ੍ਰੀਹੈਂਸਿਵ ਟ੍ਰਾਂਸ ਪੈਸੀਫਿਕ ਪਾਰਟਨਰਸ਼ਿਪ ਹੈਗੀ ਆ,
CPTPP,
ਜ਼ਰਾ ਬੋਲੋ ਯਾਰ,
CPTPP,
ਠੀਕ ਆ, ਇਹਦੇ ਥਰੂ, ਇਹਦੇ ਤਹਿਤ ਪਿਛਲੇ ਸਾਲਾਂ 'ਚ ਇੱਕ ਸ਼ਿਕਾਇਤ ਕਰਤੀ ਸੀ ਕਿ ਕੈਨੇਡਾ ਇਸ ਅਗਰੀਮੈਂਟ ਦੀਆਂ ਮਦਾਂ ਦੇ ਮੁਤਾਬਕ ਸਾਨੂੰ ਕੈਨੇਡੀਅਨ ਡੇਅਰੀ ਮਾਰਕੀਟ ਦਾ ਐਕਸੈਸ ਨਹੀਂ ਦੇ ਰਿਹਾ ਸਾਨੂੰ। ਹੁਣ ਇੰਨੀ ਗੱਲ ਤਾਂ ਦੇਖੋ ਵਾਸਤੇ ਸਮਝ ਆ ਚੁੱਕੀ ਆ, ਅਮਰੀਕਾ ਦੇ ਨਾਲ ਵੀ ਇੱਦਾਂ ਨਹੀਂ ਆ ਵੀ ਅਮਰੀਕਨ ਡੇਅਰੀ ਪ੍ਰੋਡਿਊਸਰਸ ਨੂੰ ਕੈਨੇਡਾ ਦੇ ਵਿੱਚ ਆਪਣਾ ਸਮਾਨ ਵੇਚਣ ਦੀ ਇਜਾਜ਼ਤ ਨਹੀਂ ਆ, ਪਰ ਉਹ ਸਟਰਕਚਰ ਇਹੋ ਜਿਹਾ ਹੋਇਆ ਹੋਇਆ ਕਿ ਜਿਹੜੇ ਕੈਨੇਡਾ ਦੇ ਵਿੱਚ ਡੇਅਰੀ ਪ੍ਰੋਸੈਸਰਸ ਨੇ ਉਹਨਾਂ ਨੂੰ ਇਹ ਲਾਇਸੈਂਸਿਸ ਦਿੱਤੇ ਹੋਏ ਨੇ ਵੀ ਤੁਸੀਂ ਅਮਰੀਕਾ ਤੋਂ ਸਮਾਨ ਕੁਝ ਮੰਗਾ ਕੇ ਇੱਥੇ ਵੇਚ ਸਕਦੇ ਹੋ,
TRQ
ਦਿੱਤੇ ਨੇ। ਉਹਦੇ 'ਚ ਦੋ ਸਮੱਸਿਆਵਾਂ ਨੇ, ਇੱਕ ਤਾਂ ਇਹ ਹੈ ਕਿ ਬਹੁਤ ਸਾਰੇ ਜਿਹੜੇ ਉਹ ਪ੍ਰੋਸੈਸਰਸ ਨੇ ਉਹਨਾਂ ਦਾ ਆਪਣਾ ਲੋਕਲ ਵੀ ਉਹੀ ਕਾਰੋਬਾਰ ਆ, ਉਹਨਾਂ ਨੂੰ ਜ਼ਿਆਦਾ ਬੈਨੀਫਿਟ ਹੈ ਜੇ ਉਹ ਬਾਹਰੋਂ ਮੰਗਾਉਣ ਦੀ ਬਜਾਏ ਪਹਿਲਾਂ ਲੋਕਲੀ ਪ੍ਰੋਡਿਊਸ ਕਰਕੇ ਉਹ ਵਾਲਾ ਆਪਣਾ ਡੇਅਰੀ ਪ੍ਰੋਡਕਟ ਵੇਚਦੇ ਨੇ, ਕਿਉਂਕਿ ਬਾਹਰੋਂ ਮੰਗਾਉਣ ਦੇ ਵਿੱਚ ਮੁਨਾਫਾ ਘੱਟ ਜਾਂਦਾ। ਪਰ ਜੇ ਮੰਨ ਲਓ ਉਹ ਖੁਦ ਉਨੀ ਪ੍ਰੋਡਕਸ਼ਨ ਨਹੀਂ ਕਰ ਸਕਦੇ ਅਤੇ ਬਾਹਰੋਂ ਜਦੋਂ ਮੰਗਾਉਂਦੇ ਨੇ ਉਹਨਾਂ ਨੂੰ ਜਿਹੜਾ ਕੋਟਾ ਦਿੱਤਾ ਹੋਇਆ, ਜਿੰਨਾ ਮੰਨ ਲਓ ਕਿਸੇ ਨੂੰ ਕਿਹਾ ਗਿਆ ਵੀ ਤੁਸੀਂ 100 ਲੀਟਰ ਦੁੱਧ ਮੰਗਾ ਸਕਦੇ ਹੋ ਜਾਂ 100 ਕਿਲੋ ਕੋਈ ਤੁਸੀਂ ਆਈਟਮ ਮੰਗਾ ਸਕਦੇ ਹੋ ਡੇਅਰੀ ਦੀ, ਅਗਲਾ ਮੰਗਾਉਂਦਾ 50 ਕਿਲੋ ਹੈ, 60 ਕਿਲੋ ਹੈ ਜਾਂ 7 ਲੀਟਰ ਆ, ਸੋ ਉਸ ਦਾਇਰੇ ਦੇ ਅੰਦਰ ਨੇ। ਪਰ ਜੇ ਉਸ ਕੋਟਾ ਨੂੰ ਐਕਸੀਡ ਕਰਦੇ ਹੋ ਟੈਰਿਫ ਤਾਂ ਲੱਗਦਾ, ਅਤੇ ਟੈਰਿਫ ਲੱਗਦਾ ਚੰਗਾ ਖਾਸਾ। ਡੋਨਲਡ ਟਰੰਪ ਵੀ ਜਦੋਂ ਕੈਨੇਡਾ ਦੇ ਉੱਪਰ ਇਹ ਦੋਸ਼ ਲਗਾਉਂਦੇ ਨੇ ਕਿ ਜੀ ਕੈਨੇਡਾ ਵੱਲੋਂ US ਫਾਰਮਰਸ ਉੱਪਰ ਅਪ ਟੂ 400% ਟੈਰਿਫ ਲਗਾਇਆ ਜਾਂਦਾ ਡੇਅਰੀ 'ਤੇ, ਅਤੇ ਉਹ ਕੋਟੇ ਬਹੁਤ ਜ਼ਿਆਦਾ ਜਿਹੜੇ ਦਿੱਤੇ ਹੋਏ ਨੇ ਉਹ ਕਾਫੀ ਲਿਬਰਲ ਨੇ, ਐਜ਼ ਇਨ ਕਾਫੀ ਖੁੱਲ੍ਹੇ ਡੁੱਲੇ ਕੋਟਾਜ਼ ਨੇ ਉਹ, ਅਤੇ ਕਈ ਵਾਰੀ ਅਮਰੀਕਨਾਂ ਤੋਂ ਉਹ ਕੋਟਾਜ਼ ਮੀਟ ਵੀ ਨਹੀਂ ਕਰ ਹੁੰਦੇ ਕਈ ਜਿਹੜੇ ਡੇਅਰੀ ਪ੍ਰੋਡਕਟਸ ਦੇ। ਇਹੀ ਜਿਹੀ ਗੱਲ ਹੀ ਨਿਊਜ਼ੀਲੈਂਡ ਦੇ ਸੰਦਰਭ ਵਿੱਚ ਵੀ ਚੱਲ ਰਹੀ ਸੀ। ਇਹ ਕੋਟਾਜ਼ ਦੀ ਐਲੋਕੇਸ਼ਨ ਦੇ ਵਿੱਚ ਕੁਝ ਐਡਜਸਟਮੈਂਟ ਕੀਤੀ ਗਈ ਹੈ ਨਿਊਜ਼ੀਲੈਂਡ ਨਾਲ?
ਯਾ, ਨਿਊਜ਼ੀਲੈਂਡ ਵੱਲੋਂ ਮੇਨ ਇਹੀ ਗੱਲ ਹਾਈਲਾਈਟ ਕੀਤੀ ਜਾ ਰਹੀ ਸੀ ਕਿ ਜਿਹੜੇ ਤੁਸੀਂ ਕੋਟਾਜ਼ ਐਲੋਕੇਟ ਕੀਤੇ ਹੋਏ ਨੇ ਉਹ ਪ੍ਰੋਸੈਸਰਸ ਨੂੰ ਕੀਤੇ ਹੋਏ ਨੇ, ਰਿਟੇਲਰਸ ਨੂੰ ਦਿਓ ਤਾਂ ਕੋਟਾਜ਼ ਵੀ, ਰਿਟੇਲਰ ਜਿਹੜੇ ਨੇ ਉਹ ਸਾਡੇ ਤੋਂ ਸਮਾਨ ਮੰਗਵਾਉਣਾ ਚਾਹੁੰਦੇ ਨੇ ਨਿਊਜ਼ੀਲੈਂਡ ਤੋਂ, ਤੇ ਉਹ ਕਹਿੰਦੇ ਵੀ ਹੁਣ ਜਿਹੜੇ ਕੋਟਾਜ਼ ਤੁਹਾਡੇ ਅਨਯੂਜ਼ਡ ਹੀ ਹੁੰਦੇ ਆ ਤੇ ਉਹ ਇਦਾਂ ਹੀ ਐਕਸਪਾਇਰ ਹੋ ਜਾਂਦੇ ਆ। ਸੋ ਇਸ ਚੀਜ਼ ਨੂੰ ਹਾਈਲਾਈਟ ਕੀਤਾ ਜਾ ਰਿਹਾ ਸੀ ਨਿਊਜ਼ੀਲੈਂਡ ਵੱਲੋਂ। ਉਹਨਾਂ ਨੇ ਸੀ ਟੀ ਪੀ 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 ਦੇ ਤਹਿਤ ਸਾਡੇ ਖਿਲਾਫ਼ 2022 ਦੇ ਵਿੱਚ ਇੱਕ ਕੰਪਲੇਂਟ ਕੀਤੀ ਸੀ, ਤੇ ਪਿਛਲੇ ਸਾਲ ਨਿਊਜ਼ੀਲੈਂਡ ਨੇ ਇੱਥੇ ਤੱਕ ਕਹਿਤਾ ਸੀ ਕਿ ਅਸੀਂ ਕਾਊਂਟਰ ਟੈਰਿਫਸ ਵੀ ਲਗਾ ਸਕਦੇ ਹਾਂ ਕੈਨੇਡਾ ਦੇ ਉੱਤੇ, ਕਾਊਂਟਰ ਟੈਰਿਫਸ ਕਹਿ ਲਓ ਜਾਂ ਕਹਿ ਲਓ ਵੀ ਟੈਰਿਫਸ ਹੀ ਲਗਾ ਸਕਦੇ ਹਾਂ। ਸੋ ਉਹਦੇ ਚੱਲਦੇ ਹੁਣ ਆ ਨੈਗੋਸੀਏਸ਼ਨ ਚੱਲ ਰਹੀ ਸੀ, ਨਿਊਜ਼ੀਲੈਂਡ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਸਾਡਾ ਛੋਟਾ ਭਰਾ ਨਿਊਜ਼ੀਲੈਂਡ, ਸਾਨੂੰ ਅਸੀਂ ਤਾਂ ਨਿਊਜ਼ੀਲੈਂਡ ਨੂੰ ਆਪਣੇ ਮੇਲੇ ਵਿੱਚ ਵਿਛੜੇ ਭਰਾ ਵਾਂਗ ਟ੍ਰੀਟ ਕਰਦੇ ਹਾਂ, ਵੀ ਸਾਡਾ ਤਾਂ ਬਹੁਤ ਹੀ ਪਿਆਰਾ ਜਿਹਾ, ਸਾਡਾ ਬਹੁਤ ਹੀ ਲਾਈਕ ਮਾਈਂਡਡ, ਵੈਲਿਊਜ਼ ਸਾਡੀਆਂ ਬੜੀਆਂ ਸਿਮਿਲਰ ਨੇ, ਨਿਊਜ਼ੀਲੈਂਡ ਨਾਲ ਸਾਡਾ ਕੋਈ ਮਨੋਟਾਵ ਹੈ ਹੀ ਨਹੀਂ। ਤੇ ਸੋ ਇਹ ਨਿੱਕੀ ਜਿਹੀ ਗੱਲ ਸੀ, ਇਹਨੂੰ ਆਪਾਂ ਰਿਜ਼ੋਲਵ ਕਰਨਾ ਹੀ ਸੀ। ਸੋ ਜਿਹੜਾ ਰੈਜ਼ੋਲਿਊਸ਼ਨ ਹੋਇਆ ਪਿਛਲੇ ਵੀਕਐਂਡ ਤੋਂ ਪਹਿਲਾਂ, ਜਦੋਂ ਇੱਕ ਬਿਆਨ ਜਾਰੀ ਕੀਤਾ ਗਿਆ ਦੋਨੋਂ ਧਿਰਾਂ ਵੱਲੋਂ, ਉਦੋਂ ਨਿਊਜ਼ੀਲੈਂਡ ਨੇ ਕਿਹਾ ਕਿ ਨਾਓ ਨਿਊਜ਼ੀਲੈਂਡ ਡੇਅਰੀ ਐਕਸਪੋਰਟਰਸ ਵਿਲ ਗੈਟ ਮੋਰ ਐਕਸੈਸ ਟੂ ਦਾ ਕੈਨੇਡੀਅਨ ਮਾਰਕੀਟ। ਕੈਨੇਡਾ ਵੱਲੋਂ ਕਿਹਾ ਗਿਆ ਵੀ ਅਸੀਂ ਕੁਝ ਟੈਕਨੀਕਲ ਚੇਂਜਸ ਹੀ ਕੀਤੇ ਨੇ ਸੀ ਪੀ ਟੀ ਪੀ ਪੀ ਦੇ ਤਹਿਤ, ਤੇ ਅਸੀਂ ਹੁਣ ਦੋਨੋਂ ਜਿਹੜੀਆਂ ਧਿਰਾਂ ਨੇ ਇਹਨਾਂ ਦੇ ਵਿਚਕਾਰ ਐਮੀਕੇਬਲੀ ਇੱਕ ਰੈਜ਼ੋਲੂਸ਼ਨ ਜਿਹਾ ਹੋ ਗਿਆ। ਉਦੋਂ ਅਸੀਂ ਇਹ ਗੱਲ ਕਰਦੇ ਸੀ ਵੀ ਕੀਤਾ ਕੀ ਹੈ ਭਾਈ, ਕਿਉਂਕਿ ਅਸੀਂ ਪਾਰਲੀਮੈਂਟ ਦੇ ਵਿੱਚ ਕਾਨੂੰਨ ਪਾਸ ਕਰ ਲਿਆ ਕੁਬੈਕ ਨੂੰ, ਬਲੌਕ ਕੁਬੈਕ ਨੂੰ ਖੁਸ਼ ਕਰਨ ਵਾਸਤੇ ਕਿ ਜੀ ਅਸੀਂ ਸਪਲਾਈ ਮੈਨੇਜਮੈਂਟ ਸਿਸਟਮ ਨਾਲ ਕੋਈ ਛੇੜਛਾੜ ਨਹੀਂ ਕਰਾਂਗੇ, ਅਸੀਂ ਜਿਹੜੇ ਕੋਈ ਵੀ ਇੰਟਰਨੈਸ਼ਨਲ ਟ੍ਰੇਡ ਅਗਰੀਮੈਂਟ ਆ ਕਿਸੇ ਵੀ ਮੁਲਕ ਨਾਲ, ਕਿਸੇ ਵੀ ਲੀਡਰ ਨਾਲ, ਅਸੀਂ ਡੇਅਰੀ ਸੈਕਟਰ ਦੇ ਸਪਲਾਈ ਮੈਨੇਜਮੈਂਟ ਸਿਸਟਮ, ਇਹਦੇ ਟੈਰਿਫ ਰੇਟ ਕੋਟਾ ਸਿਸਟਮ ਨੂੰ ਸੈਕਰੋਸੈਂਕਟ ਮੰਗਾਂਗੇ, ਇਹਨਾਂ ਕੋਈ ਛੇੜਛਾੜ ਨਹੀਂ ਕਰਨੀ, ਅਸੀਂ ਇਹਦੇ 'ਚ ਕੋਈ ਚੇਂਜਸ ਨਹੀਂ ਕਰਾਂਗੇ, ਅਸੀਂ ਕਾਨੂੰਨ ਪਾਸ ਕੀਤਾ। ਸੋ ਫਿਰ ਕੀਤਾ ਕੀ, ਫਿਰ ਨਿਊਜ਼ੀਲੈਂਡ ਨੂੰ ਖੁਸ਼ ਕਿਵੇਂ ਕੀਤਾ? ਹੁਣ ਇਹ ਪਤਾ ਲੱਗ ਰਿਹਾ ਕਿ ਜਿਹੜੇ ਟੈਕਨੀਕਲ ਚੇਂਜਸ ਦਾ ਹਵਾਲਾ ਦਿੱਤਾ ਜਾ ਰਿਹਾ ਸੀ, ਸੋ ਉਹਦੇ 'ਚ ਇਹ ਕੀਤਾ ਗਿਆ ਕਿ ਜਿਹੜਾ ਵੀ ਕੋਈ ਟੈਰਿਫ ਰੇਟ ਕੋਟਾ ਐਲੋਕੇਟ ਕੀਤਾ ਕਿਸੇ ਵੀ ਕੈਨੇਡੀਅਨ ਇੰਪੋਰਟਰ ਨੂੰ,
ਹਾਂਜੀ,
ਉਹ ਜੇ ਇੰਪੋਰਟਰ ਕੋਟਾ ਇਸਤੇਮਾਲ ਨਹੀਂ ਕਰਦਾ ਤੇ ਉਸ ਕੋਟਾ ਨੂੰ ਉਹਨਾਂ ਨੂੰ ਤੁਰੰਤ ਰਿਟਰਨ ਕਰਨਾ ਪਏਗਾ,
ਬੇਸਿਕਲੀ ਇਤਲਾਹ ਦੇਣੀ ਪਏਗੀ ਵੀ ਜੇ
ਅਸੀਂ ਇਹ ਜਿਹੜਾ ਕੋਟਾ ਹੈ ਅਸੀਂ ਯੂਜ਼ ਨਹੀਂ ਕੀਤਾ, ਉਹ ਬੇਸਿਕਲੀ ਤੁਸੀਂ ਯੂ ਹੈਵ ਟੂ ਰਿਟਰਨ ਯੋਰ ਕੋਟਾ ਟੂ ਦਾ ਗਵਰਨਮੈਂਟ, ਤੇ ਉਸ ਕੋਟਾ ਨੂੰ ਸਰਕਾਰ ਵੱਲੋਂ ਰੀਐਲੋਕੇਟ ਕਰ ਦਿੱਤਾ ਜਾਏਗਾ ਕਿਸੇ ਹੋਰ ਵਿਅਕਤੀ ਨੂੰ, ਕਿਸੇ ਹੋਰ ਇੰਪੋਰਟਰ ਨੂੰ ਜਿਹੜਾ ਇੰਪੋਰਟ ਕਰੇਗਾ। ਸੋ ਦੈਟ ਜਿਹੜੇ ਟੈਰਿਫ ਰੇਟ ਕੋਟਾਜ਼ ਨੇ, ਮੰਨ ਲਓ ਵੀ ਉਹ ਜੇ 40% ਹੈ, ਵਟ ਐਵਰ ਦਾ ਨੰਬਰ ਵੀ, ਵੀ ਉਹ ਜੇ 40% ਐਲੋਕੇਟ ਕੀਤਾ ਗਿਆ ਹੈ ਤੇ 40% ਦਾ 40% ਯੂਜ਼ ਵੀ
ਹੋਵੇ,
ਕਿ ਉਹ ਜਿਹੜੇ ਕੋਟਾਜ਼ ਨੇ ਇਸਤੇਮਾਲ ਹੋਣ ਉਹ ਅਨਯੂਜ਼ ਨਾ ਰਹਿ ਜਾਣ, ਤਾਂ ਕਿ ਜਿੰਨਾ ਮੈਕਸੀਮਮ ਪੋਟੈਂਸ਼ੀਅਲ ਹੈ ਇੰਪੋਰਟ ਦਾ ਕਿਸੇ ਵੀ ਮੁਲਕ ਤੋਂ ਉਹ ਰੀਅਲਾਈਜ਼ ਕੀਤਾ ਜਾ ਸਕੇ।
ਵਾਸੂ ਜੀ, ਇਹਦੇ ਨਾਲ ਜਿਹੜੀ ਨਿਊਜ਼ੀਲੈਂਡ ਵਾਲੇ ਪਾਸੇ ਮਿਨਿਸਟਰੀ ਆਫ ਟ੍ਰੇਡ ਐਂਡ ਇਨਵੈਸਟਮੈਂਟ ਆ, ਉਹਨਾਂ ਨੇ ਆਪਣੀ ਸਟੇਟਮੈਂਟ ਦੇ ਵਿੱਚ ਇਹ ਦੱਸਿਆ ਕਿ ਇਹਦੇ ਨਾਲ $128 million ਤੱਕ ਦਾ ਐਕਸਟਰਾ ਟ੍ਰੇਡ ਹੋ ਸਕੇਗਾ ਓਵਰ ਐਂਡ ਅਬਵ ਜੋ ਨਿਊਜ਼ੀਲੈਂਡ ਦੇ ਨਾਲ ਆਲਰੇਡੀ ਕੈਨੇਡਾ ਦਾ ਚੱਲਦਾ ਪਿਆ। ਸੋ ਇਹਦੇ ਨਾਲ ਇਹ ਕਹਿ ਲਓ ਕਿ ਨਿਊਜ਼ੀਲੈਂਡ ਦੇ ਵਿੱਚ ਜਿਹੜੇ ਡੇਅਰੀ ਫਾਰਮਰਸ ਨੇ ਉਹਨਾਂ ਨੂੰ $128 million ਤੱਕ ਦਾ ਐਕਸਟਰਾ ਇੱਕ ਐਕਸੈਸ ਮਿਲ ਜਾਏਗਾ, ਐਕਸੈਸ ਜੋ ਕਿ ਆਲਰੇਡੀ ਐਗਜ਼ਿਸਟ ਕਰਦਾ ਵੀ ਸੀ, ਪਰ ਉਹ ਇਹੀ ਹੈ ਕਿ ਉਹ ਪਿਆ ਪਿਆ ਜਿਵੇਂ ਜ਼ਾਇਆ ਹੋ ਜਾਂਦਾ ਸੀ ਵੀ ਕਿਸੇ ਇੰਪੋਰਟਰ ਨੇ ਉਹਨਾਂ ਸਮਾਨ ਮੰਗਾਇਆ ਹੀ ਨਹੀਂ, ਦੂਜਾ ਕਹਿੰਦਾ ਜੀ ਮੈਂ ਜ਼ਿਆਦਾ ਮੰਗਾਉਣਾ ਚਾਹੁੰਦਾ ਪਰ ਉਹਨੂੰ ਕਿਹਾ ਗਿਆ ਵੀ ਤੁਸੀਂ ਇਸ ਤੋਂ ਵੱਧ ਮੰਗਾ ਨਹੀਂ ਸਕਦੇ। ਸੋ ਹੁਣ ਉਹਨੂੰ ਰੀਕੈਲੀਬਰੇਟ ਕਰਕੇ ਘੱਟ ਮੰਗਾਉਣ ਵਾਲੇ ਤੋਂ ਕੋਟਾ ਲੈ ਕੇ ਵੱਧ ਮੰਗਾਉਣ ਦੀ ਸਮਰੱਥਾ ਰੱਖਣ ਵਾਲੇ ਇੰਪੋਰਟਰ ਨੂੰ ਉਹ ਕੋਟਾ ਐਲੋਕੇਟ ਕਰ ਦਿੱਤਾ ਜਾਏਗਾ।
ਸੋ ਜਿਹੜਾ ਕੋਈ ਇਸਤੇਮਾਲ ਨਹੀਂ ਕਰ ਰਿਹਾ
ਜੀ ਜੀ
ਉਹਦੇ ਕੋਲੋਂ ਵਾਪਸ ਲੈ ਕੇ ਉਹਨੂੰ ਰੀਐਲੋਕੇਟ ਕੀਤਾ ਜਾਏਗਾ ਜਿਹੜਾ ਮੰਗਾਉਣਾ ਚਾਹੁੰਦਾ ਉਹਨੂੰ। ਸੋ ਇਹਦੇ ਵਿੱਚ ਇਹ ਅਸੀਂ ਅੰਡਰਸਟੈਂਡ ਕਰੀਏ ਵੀ ਇੱਦਾਂ ਨਹੀਂ ਕੀਤਾ ਗਿਆ ਵੀ ਪ੍ਰੋਸੈਸਰਸ ਨੂੰ ਨਹੀਂ, ਹੁਣ ਰਿਟੇਲਰਸ ਨੂੰ ਕੋਟਾ ਦਿੱਤਾ ਜਾਣਗੇ, ਇੱਦਾਂ ਦਾ ਕੋਈ ਚੇਂਜ ਨਹੀਂ ਕੀਤਾ
ਜੀ।
ਬਸ ਜਿਹੜਾ ਕੋਈ ਅਨਯੂਜ਼ਡ ਹੋਏਗਾ ਉਹਨੂੰ ਰੀਐਲੋਕੇਟ ਕੀਤਾ ਜਾਏਗਾ, ਤੇ ਜਿਹੜੇ ਕੋਈ ਇੰਪੋਰਟਰਸ ਨੇ ਜਿਨ੍ਹਾਂ ਨੂੰ ਟੀਆਰਕਿਊਜ਼ ਐਲੋਕੇਟਡ ਨੇ ਉਹ ਜੇ ਆਪਣਾ ਅਨਯੂਜ਼ਡ ਕੋਟਾ ਰਿਟਰਨ ਨਹੀਂ ਕਰਦੇ ਤਾਂ ਉਹਨਾਂ ਨੂੰ ਪੈਨਲਟੀ ਲਗਾਉਣ ਦੀ ਵੀ ਇਹਦੇ ਵਿੱਚ ਗੱਲ ਕੀਤੀ ਗਈ ਹੈ। ਸੋ ਟੈਕਨੀਕਲੀ ਓਨਲੀ 2 ਚੇਂਜਸ ਹੈਵ ਬੀਨ ਮੇਡ, ਇੱਕ ਤਾਂ ਕਿ ਰੀਐਲੋਕੇਸ਼ਨ ਨੂੰ ਫਾਸਟਰ ਕੀਤਾ ਜਾਏਗਾ ਤਾਂ ਕਿ ਕੋਈ ਵੀ ਜਿਹੜਾ ਕੋਟਾ ਹੈ ਉਹ ਅਨਰੀਅਲਾਈਜ਼ਡ ਜਾਂ ਅਨਯੂਜ਼ਡ ਨਾ ਜ਼ਾਇਆ ਹੋ ਜਾਏ, ਦੂਜਾ ਜਿਹੜਾ ਕੋਈ ਰਿਟਰਨ ਨਹੀਂ ਕਰਦਾ ਆਪਣਾ ਅਨਯੂਜ਼ਡ ਕੋਟਾ ਉਹਨੂੰ ਫਾਈਨ ਕੀਤਾ ਜਾਏਗਾ, ਉਹਨੂੰ ਪੈਨਲਟੀ ਲਗਾਈ ਜਾਏਗੀ। ਇਹ 2 ਚੇਂਜਸ ਕੀਤੇ ਗਏ ਨੇ।
ਅਸੀਂ ਵਟਸਐਪ ਤੇ ਮੈਸੇਜ ਆਇਆ, ਮੈਨੂੰ ਪਤਾ ਅੱਜ ਵਟਸਐਪ ਵਾਲੀ ਸਕਰੀਨ ਤੁਹਾਡੇ ਕੋਲ ਹੈ ਨਹੀਂ, ਤਾਂ ਤੁਸੀਂ ਇਹ ਗੱਲ ਹਾਈਲਾਈਟ ਜ਼ਰੂਰ ਕਰਨੀ ਸੀ।
ਹਾਂਜੀ
ਹਾਂਜੀ, ਮੈਂ ਹੀ ਹੁਣ ਤੁਹਾਡੇ ਬਿਹਾਫ ਤੇ ਗੱਲ ਕਰ ਦਿੰਦਾ।
ਹਾਂਜੀ,
ਵਟਸਐਪ ਤੇ ਮੈਸੇਜ ਆਇਆ, ਕਹਿੰਦੇ ਵਿਜੇ ਜੀ ਆਹ ਉਹਨਾਂ ਨੇ ਆਪ ਪਤਾ ਕੀ ਲਿਖਿਆ, ਕਹਿੰਦੇ ਸੀ ਟੀ ਟੀ ਪੀ ਟੀ ਸੀ ਬੋਲ ਕੇ ਦਿਖਾਓ, ਕਹਿੰਦਾ ਤੁਹਾਡਾ ਐਲਕੋਹਲ ਟੈਸਟ ਕਰਨਾ। ਭਾਈ ਸੀ ਪੀ ਟੀ ਪੀ ਪੀ ਹੈ ਇਹ, ਸੀ ਪੀ ਟੀ ਪੀ ਪੀ ਵਿਚ ਸਟੈਂਡ ਫੋਰ ਕੰਪਰੀਹੈਂਸਿਵ ਕੀ ਸੀਗਾ ਯਾਰ, ਇਹ
ਟੈਸਟ ਫੇਲ ਹੋ ਗਿਆ।
ਦੇਖੋ ਸੀ ਪੀ ਟੀ ਪੀ ਪੀ
ਕੰਪ੍ਰੀਹੈਂਸਿਵ ਐਂਡ ਪ੍ਰੋਗਰੈਸਿਵ ਅਗਰੀਮੈਂਟ ਫਾਰ ਟਰਾਂਸ ਪੈਸੀਫਿਕ ਪਾਰਟਨਰਸ਼ਿਪ।
ਇਹ 13-14 ਮੁਲਕ ਨੇ ਜਿਹੜੇ ਪੈਸੀਫਿਕ ਰਿਮ ਦੇ ਵਿੱਚ ਕੋਈ ਛੋਟੇ ਛੋਟੇ ਮੁਲਕ ਨੇ ਨਾ, ਉਹ ਵੀ ਇਹਦਾ ਹਿੱਸਾ ਨੇ। ਕੈਨੇਡਾ ਉਹਦਾ ਹਿੱਸਾ ਹੈਗਾ ਅਤੇ ਬਰੂਨਾਈ ਵਰਗੇ ਹੋਰ ਛੋਟੇ ਛੋਟੀਆਂ ਕੰਟਰੀਜ਼ ਉਹਦਾ ਹਿੱਸਾ। 13-14 ਮੁਲਕ ਨੇ
2018 ਦੇ ਵਿੱਚ
2018 'ਚ ਕੀਤਾ
CPTPP
CPTPP
ਅਤੇ 2022 ਦੇ ਵਿੱਚ ਨਿਊਜ਼ੀਲੈਂਡ ਨੇ ਸਾਡੀ ਸ਼ਿਕਾਇਤ ਕੀਤੀ, ਪਿਛਲੇ ਸਾਲ ਕਹਿੰਦੇ ਤੁਹਾਡੇ 'ਤੇ ਟੈਰਿਫ ਲਗਾਵਾਂਗੇ।
CPTPP ਟੈਸਟ ਪਾਸ ਹੈ ਯਾਰ, ਠੀਕ ਹੈ। ਵਸਰੀ ਤੁਹਾਡਾ ਬਹੁਤ ਧੰਨਵਾਦ।
ਥੈਂਕ ਯੂ ਵਿਜੇ।
ਸ਼ਾਮੀ ਤੁਹਾਨੂੰ ਸੁਣਦੇ ਹਾਂ ਕਿਉਂਕਿ ਉਹ ਤੁਹਾਨੂੰ ਸੁਣਨ ਦੇ ਵਿੱਚ ਸਿਆਣਪ ਹੈ, ਅਤੇ ਕੱਲ੍ਹ ਸਵੇਰੇ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ ਕਿਉਂਕਿ ਤੁਹਾਡੇ ਨਾਲ ਗੱਲਬਾਤ ਕਰਨ ਦੇ ਵਿੱਚ ਸਿਆਣਪ ਵੀ ਹੈ ਅਤੇ ਸਕੂਨ ਵੀ ਹੈ।
ਓ ਵਾਹ ਜੀ, ਥੈਂਕ ਯੂ ਵੈਰੀ ਮੱਚ ਵਿਜੇ ਜੀ, ਮੈਨੂੰ ਵੀ ਨਹੀਂ ਪਤਾ ਸੀ। ਥੈਂਕ ਯੂ ਵਿਜੇ ਜੀ,
ਥੈਂਕ ਯੂ, ਹੈਵ ਅ ਗੁੱਡ ਡੇ।